ਕਵੀ ਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚੂੜਾਮਣੀ ਜੀ ਨੇ ਬੜੀ ਸ਼ਰਧਾ ਭਾਵਨਾ ਨਾਲ ਲਿਖੀ ਹੈ। ਐਸਾ ਪਵਿੱਤਰ ਇਤਿਹਾਸ ਬੜੀ ਸ਼ਰਧਾ ਨਾਲ ਸਤਿਕਾਰ ਨਾਲ ਹੀ ਆਪ ਜੀ ਸਰਵਣ ਕਰ ਰਹੇ ਹੋ। ਧੰਨ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ ਜੀ ਦੇ ਵੱਡੇ ਸਪੁੱਤਰ ਬਾਬਾ ਰਾਮ ਰਾਏ ਜੀ ਨੂੰ ਦਿੱਲੀ ਭੇਜਣ ਵਾਸਤੇ ਵਿਚਾਰ ਕੀਤੀ ਗਈ ਹੈ ਕਿ ਔਰੰਗਜ਼ੇਬ ਦੇ ਸੱਦੇ ਤੇ ਬਾਬਾ ਰਾਮ ਰਾਏ ਜੀ ਦਿੱਲੀ ਜਾਣਗੇ। ਬਾਬਾ ਰਾਮ ਰਾਏ ਜੀ ਨੇ ਬੇਨਤੀ ਕੀਤੀ, ਮਹਾਰਾਜ ਕੋਈ ਅਜਮਤ ਕਰਾਮਾਤ ਤੋਂ ਬਿਨਾਂ ਉੱਥੇ ਕਿਵੇਂ ਜਾਵਾਂਗਾ, ਕਿਉਂਕਿ ਬਾਦਸ਼ਾਹ ਨੇ ਤਾਂ ਕਰਾਮਾਤ ਵੇਖਣੀ ਹੈ ਤੇ ਜੇ ਕਰਾਮਾਤ ਹੋਵੇਗੀ ਤੇ ਵਿਖਾਵਾਂਗਾ। ਸਤਿਗੁਰਾਂ ਨੇ ਬਚਨ ਕੀਤਾ, ਰਾਮ ਰਾਏ ਤੇਰੀ ਰਸਨਾ ਤੇ ਸਾਡਾ ਨਿਵਾਸ ਹੋਵੇਗਾ, ਔਰ ਜੋ ਬਚਨ ਤੁਸੀਂ ਆਪਣੀ ਰਸਨਾ ਤੋਂ ਕਰੋਗੇ ਹੋ ਜਾਏਗਾ, ਜੇ ਆਚਰ ਨੂੰ ਚਲਾਓਗੇ ਚੱਲ ਪਏਗੀ, ਚੱਲਣ ਵਾਲੀ ਚੀਜ਼ ਨੂੰ ਰੋਕੋਗੇ ਰੁਕ ਜਾਏਗੀ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਸ਼ਕਤੀ ਤੁਹਾਡੀ ਰਸਨਾ ਤੇ ਕੰਮ ਕਰੇਗੀ, ਤੁਹਾਡਾ ਬਚਨ ਕੋਈ ਅਟਕਾ ਨਹੀਂ ਸਕੇਗਾ, ਰੋਕ ਨਹੀਂ ਸਕੇਗਾ। ਬਾਬਾ ਰਾਮ ਰਾਏ ਜੀ ਨੇ ਇਹ ਬਖਸ਼ਿਸ਼ਾਂ ਸਤਿਗੁਰਾਂ ਕੋਲੋਂ ਪ੍ਰਾਪਤ ਕੀਤੀਆਂ, ਖੁਸ਼ੀ ਹੋਈ। ਸੁਬਾ ਅਗਲੇ ਦਿਨ ਚੱਲਣਾ ਸੀ, ਇੱਕ ਦਿਨ ਪਹਿਲਾਂ ਰਾਤ ਨੂੰ ਤਿਆਰੀ ਕੀਤੀ ਗਈ, ਬੜੀ ਸੋਹਣੀ ਰੱਥ ਤਿਆਰ ਕੀਤੀ ਗਈ, ਜਿਸ ਰੱਥ ਤੇ ਬਾਬਾ ਰਾਮ ਰਾਏ ਜੀ ਨੇ ਸਵਾਰ ਹੋਣਾ, ਬੜੇ ਸੋਹਣੇ ਦੁਸ਼ਾਲੇ ਉਸ ਰੱਥ ਤੇ ਪਾਏ ਗਏ, ਜ਼ਰੀਦਾਰ ਬਸਤਰ ਪਾ ਕੇ ਰੱਥ ਨੂੰ ਸ਼ਿੰਗਾਰਿਆ ਗਿਆ। ਭਾਈ ਬਹਿਲੋ ਦਾ ਗੁਰਦਾਸ ਤੇ ਭਾਈ ਤਾਰਾ ਇਹ ਦੋ ਸਿੱਖ ਬਾਬਾ ਰਾਮ ਰਾਏ ਜੀ ਨਾਲ ਭੇਜਣ ਲਈ ਤਿਆਰ ਕੀਤੇ ਹਨ। ਅਗਲੇ ਦਿਨ ਸਵੇਰੇ ਜਦੋਂ ਚੱਲਣਾ ਸੀ, ਬਾਬਾ ਰਾਮ ਰਾਏ ਜੀ ਰੱਥ ਤੇ ਸਵਾਰ ਹੋਏ, ਹਾਲੇ ਘੋੜਾ ਰੱਥ ਵਿਚ ਨਹੀਂ ਸੀ ਜੋੜਿਆ, ਪਰਖਣ ਵਾਸਤੇ ਰੱਥ ਨੂੰ ਕਿਹਾ ਚੱਲ, ਤੇ ਰੱਥ ਬਿਨਾਂ ਘੋੜੇ ਤੋਂ ਚੱਲਣ ਲੱਗ ਪਈ। ਕਾਫੀ ਦੂਰ ਤੱਕ ਜਾ ਕੇ ਰੱਥ ਨੂੰ ਵਾਪਸ ਮੋੜ ਕੇ ਲਿਆਏ ਤੇ ਕੌਤਕ ਸਾਰਿਆਂ ਨੇ ਵੇਖਿਆ। ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਨੇ ਆਖਿਆ, ਰਾਮ ਰਾਏ ਤੂੰ ਇੱਥੇ ਕਰਾਮਾਤ ਵਿਖਾਣੀ ਸ਼ੁਰੂ ਕਰ ਦਿੱਤੀ, ਹਲੇ ਤਾਂ ਘਰੋਂ ਬਾਹਰ ਵੀ ਨਹੀਂ ਨਿਕਲਿਆ, ਇੱਥੇ ਇਸ ਕਰਾਮਾਤ ਨੂੰ ਵਿਖਾਣ ਦੀ ਕੀ ਲੋੜ ਸੀ। ਰਾਮ ਰਾਏ ਨੇ ਆਖਿਆ, ਮਹਾਰਾਜ ਮੈਂ ਪਰਖ ਕਰ ਰਿਹਾ ਸੀ ਕਿ ਆਪ ਜੀ ਨੇ ਜੋ ਬਚਨ ਕਹੇ ਨੇ ਉਹ ਸੱਤ ਹਨ, ਹੁਣ ਮੈਨੂੰ ਭਰੋਸਾ ਬਣ ਗਿਆ ਹੈ, ਭਰੋਸਾ ਬੱਝ ਗਿਆ ਕਿ ਆਪ ਜੀ ਨੇ ਜੋ ਬਚਨ ਕਹੇ ਸਨ ਬਿਲਕੁਲ ਦਰੁਸਤ ਨੇ, ਹੁਣ ਮੈਂ ਨਿਡਰ ਹੋ ਕੇ ਦਿੱਲੀ ਜਾ ਸਕਦਾ। ਬਾਬਾ ਰਾਮ ਰਾਏ ਜੀ ਸਤਿਗੁਰਾਂ ਕੋਲੋਂ ਆਗਿਆ ਲੈ ਕੇ ਦਿੱਲੀ ਨੂੰ ਚੱਲ ਪਏ ਨੇ। ਜਿਹੜਾ ਦੂਤ ਔਰੰਗਜ਼ੇਬ ਬਾਦਸ਼ਾਹ ਦਾ ਭੇਜਿਆ ਹੋਇਆ ਦਿੱਲੀ ਤੋਂ ਚੱਲ ਕੇ ਆਇਆ ਸੀ, ਉਹ ਦੂਤ ਵੀ ਨਾਲ ਨਾਲ ਜਾ ਰਿਹਾ। ਦਿੱਲੀ ਦੇ ਨੇੜੇ ਪਹੁੰਚ ਕੇ ਦੂਤ ਪਹਿਲਾਂ ਅੱਗੇ ਚਲਾ ਗਿਆ ਔਰ ਔਰੰਗਜ਼ੇਬ ਨੂੰ ਜਾ ਕੇ ਦੱਸਿਆ ਕਿ ਬਾਬਾ ਰਾਮ ਰਾਏ ਜੀ ਗੁਰੂ ਦੇ ਸਾਹਿਬਜ਼ਾਦੇ ਆ ਰਹੇ ਨੇ, ਗੁਰੂ ਸਾਹਿਬ ਆਪ ਤਾਂ ਨਹੀਂ ਆਏ ਪਰ ਉਨ੍ਹਾਂ ਨੇ ਆਪਣੇ ਪੁੱਤਰ ਨੂੰ ਭੇਜਿਆ, ਜਿਹੜੀ ਕਰਾਮਾਤ ਤੂੰ ਉਨ੍ਹਾਂ ਕੋਲੋਂ ਵੇਖਣਾ ਚਾਹੁੰਦਾ ਉਨ੍ਹਾਂ ਨੇ ਆਪਣੇ ਪੁੱਤਰ ਨੂੰ ਦੇ ਦਿੱਤੀ। ਔਰੰਗਜ਼ੇਬ ਨੇ ਵੀ ਸੋਚਿਆ ਕਿ ਪਿਓ ਪੁੱਤਰ ਚ ਕਿਹੜਾ ਕੋਈ ਫਰਕ ਹੁੰਦਾ ਹੈ, ਜੇ ਪੁੱਤਰ ਨੂੰ ਭੇਜਿਆ ਤੇ ਕਰਾਮਾਤ ਇਨ੍ਹਾਂ ਕੋਲੋਂ ਵੇਖਾਂਗੇ, ਜੇ ਇਨ੍ਹਾਂ ਕੋਲੋਂ ਗੱਲ ਨਾ ਬਣੀ ਤੇ ਦੁਬਾਰਾ ਫੇਰ ਸ੍ਰੀ ਗੁਰੂ ਹਰਿ ਰਾਏ ਸਾਹਿਬ ਨੂੰ ਸੱਦਾ ਭੇਜ ਕੇ ਇੱਥੇ ਬੁਲਾ ਲਵਾਂਗੇ, ਸੱਦ ਲਵਾਂਗੇ। ਏਦਾਂ ਦੀ ਵਿਚਾਰ ਕਰਕੇ ਔਰੰਗੇ ਨੇ ਬਾਬਾ ਰਾਮ ਰਾਏ ਜੀ ਹੋਣਾ ਦਾ ਡੇਰਾ ਕਰਵਾਇਆ ਕਿ ਉਨ੍ਹਾਂ ਦਾ ਡੇਰਾ ਕਰਾਓ, ਉਨ੍ਹਾਂ ਨੂੰ ਜੋ ਜੋ ਵਸਤੂਆਂ ਚਾਹੀਦੀਆਂ ਹਨ, ਜੋ ਜੋ ਪਦਾਰਥ ਚਾਹੀਦੇ ਹਨ ਉਨ੍ਹਾਂ ਕੋਲ ਪਹੁੰਚਦੇ ਕੀਤੇ ਜਾਣ। ਬਾਬਾ ਰਾਮ ਰਾਏ ਜੀ ਨੇ ਦਿੱਲੀ ਵਿਖੇ ਆ ਕੇ ਡੇਰਾ ਕੀਤਾ ਹੈ। ਆਓ ਸਾਰਾ ਇਤਿਹਾਸ ਸਰਵਣ ਕਰੀਏ, ਗੁਰੂ ਚਰਨਾਂ ਦਾ ਧਿਆਨ ਆਪਣੇ ਹਿਰਦੇ ਚ ਧਾਰਨ ਕਰਦੇ ਹੋਇਆਂ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਿਮਿਤ ਆਖੀਏ ਜੀ, ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ, ਦੁਇਰਾ ਦਿੱਲੀ ਪੁਰ ਪਰਵੇਸ਼ ਕੋ ਨੰਦਨ ਸ੍ਰੀ ਹਰਿ ਰਾਏ।
ਬਾਬਾ ਰਾਮ ਰਾਏ ਜੀ ਜੋ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ ਜੀ ਦੇ ਵੱਡੇ ਸਾਹਿਬਜ਼ਾਦੇ ਨੇ, ਵੱਡੇ ਸਪੁੱਤਰ ਨੇ, ਕੀਰਤਪੁਰ ਸਾਹਿਬ ਤੋਂ ਚੱਲ ਕੇ ਦਿੱਲੀ ਪਹੁੰਚੇ ਹਨ ਔਰ ਦਿੱਲੀ ਨਗਰ ਜੋ ਸਮੇਂ ਤੁਰਕਾਂ ਦੀ ਰਾਜਧਾਨੀ ਹੈ ਉਸ ਨਗਰੀ ਦਿੱਲੀ ਵਿਚ ਬਾਬਾ ਰਾਮ ਰਾਏ ਜੀ ਨੇ ਪ੍ਰਵੇਸ਼ ਕੀਤਾ ਹੈ।
ਕਰਿਓ ਸਿਵਰ ਸ਼ੁਭ ਰੀਤ ਸੋ ਜਹ ਮਜਨੂ ਰਹਿ ਮਜਨੂ ਜਿਸ ਥਾਏ।
ਸੋ ਬਰੀਤੀ ਦੇ ਨਾਲ ਬਾਬਾ ਰਾਮ ਰਾਏ ਜੀ ਨੇ ਉੱਥੇ ਆ ਕੇ ਡੇਰਾ ਕੀਤਾ, ਸਿਵਰ ਕੀਤਾ ਹੈ, ਜਿਸ ਨੂੰ ਮਜਨੂ ਦਾ ਟਿੱਲਾ ਕਹਿੰਦੇ ਹਨ। ਇਹ ਮਜਨੂ ਦਾ ਟਿੱਲਾ ਇਤਿਹਾਸਕ ਟਿੱਲਾ ਹੈ। ਇੱਥੇ ਜਗਤ ਗੁਰੂ ਗੁਰੂ ਨਾਨਕ ਸਾਹਿਬ ਨੇ ਵੀ ਚਰਨ ਪਾਏ ਹਨ। ਇੱਥੇ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਵੀ ਜਦੋਂ ਦਿੱਲੀ ਆਏ ਨੇ ਤਾਂ ਉਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਵੀ ਇੱਥੇ ਮਜਨੂ ਦੇ ਟਿੱਲੇ ਤੇ ਆਸਣ ਰੱਖਿਆ। ਇਸ ਕਰਕੇ ਗੁਰੂ ਘਰ ਦੀ ਜਗ੍ਹਾ ਸੀ, ਗੁਰੂ ਘਰ ਦਾ ਹੀ ਅਸਥਾਨ ਸੀ, ਤੋ ਬਾਬਾ ਰਾਮ ਰਾਏ ਜੀ ਨੇ ਵੀ ਆ ਕੇ ਮਜਨੂ ਦੇ ਟਿੱਲੇ ਤੇ ਡੇਰਾ ਕੀਤਾ ਹੈ।
ਚੋਪਈ ਤੁਰਕੇਸ਼ਰ ਬੋਰੇ ਦੇ ਵਿਚਾਰੇ।
ਔਰੰਗਜ਼ੇਬ ਬਾਦਸ਼ਾਹ ਨੇ ਉਧਰ ਆਪਣੇ ਮਨ ਚ ਬਹੁਤ ਜ਼ਿਆਦਾ ਵਿਚਾਰ ਕਰਨੀ ਸ਼ੁਰੂ ਕੀਤੀ। ਜਦੋਂ ਉਹਨੇ ਸੁਣਿਆ ਕਿ ਬਾਬਾ ਰਾਮ ਰਾਏ ਜੀ ਆ ਪਹੁੰਚੇ ਨੇ ਔਰ ਦਿੱਲੀ ਨਗਰ ਵਿਚ ਉਨ੍ਹਾਂ ਨੇ ਆ ਕੇ ਮਜਨੂ ਦੇ ਟਿੱਲੇ ਤੇ ਡੇਰਾ ਕੀਤਾ ਹੈ, ਤੋ ਔਰੰਗੇ ਨੇ ਉਸ ਵੇਲੇ ਆਪਣੇ ਮਨ ਦੇ ਵਿਚ ਬਹੁਤ ਜ਼ਿਆਦਾ ਦੀਰਘ ਵਿਚਾਰ ਕੀਤੀ ਹੈ।
ਆਪਣੇ ਸਲਾਹੀ ਸਕਲ ਹਕਾਰੇ,
ਜਿਹੜੇ ਔਰੰਗਜ਼ੇਬ ਦੇ ਸਲਾਹਕਾਰ ਸੀ, ਜਿਹੜੇ ਇਹਨੂੰ ਸਲਾਹਾਂ ਦੇਣ ਵਾਲੇ ਸਨ, ਉਹ ਸਾਰੇ ਸਲਾਹਕਾਰਾਂ ਨੂੰ ਔਰੰਗਜ਼ੇਬ ਨੇ ਆਪਣੇ ਕੋਲ ਬੁਲਾਇਆ, ਸਭ ਨੂੰ ਆਪਣੇ ਕੋਲ ਸੱਦਿਆ ਹੈ।
ਅਜ਼ਮਤ ਦੇਨ ਹਾਰ ਅਬ ਆਇਓ, ਆਪ ਨਹੀਂ ਨਿਜ ਪੁੱਤਰ ਪਠਾਇਓ।
ਕਹਿਣ ਲੱਗਾ ਔਰੰਗਜ਼ੇਬ ਆਪਣੇ ਸਲਾਹਕਾਰਾਂ ਨੂੰ, ਜਿਹੜੇ ਦੇ ਸਲਾਹਕਾਰ ਕਾਜੀ ਮੁਲਾਣੇ ਸੀ, ਕਹਿੰਦਾ ਵੀ ਅਜ਼ਮਤ ਵਿਖਾਣ ਵਾਸਤੇ ਆਪਣੇ ਕੋਲ ਆ ਪਹੁੰਚੇ ਨੇ। ਆਪ ਤਾਂ ਨਹੀਂ ਆਏ ਗੁਰੂ ਹਰ ਰਾਏ ਸਾਹਿਬ ਜੀ, ਪਰ ਉਨ੍ਹਾਂ ਨੇ ਆਪਣੇ ਪੁੱਤਰ ਨੂੰ ਇਹ ਅਜ਼ਮਤ ਤੇ ਕਰਾਮਾਤ ਦਿਖਾਉਣ ਵਾਸਤੇ ਸਾਡੇ ਕੋਲ ਭੇਜਿਆ ਹੈ।
ਹਮਸੋ ਮਿਲੇ ਬਿਨਾ ਇੱਕ ਵਾਰੀ,
ਕਹਿੰਦਾ ਵੀ ਹਾਲੇ ਆਪਣਾ ਉਨ੍ਹਾਂ ਨਾਲ ਮੇਲ ਨਹੀਂ ਹੋਇਆ, ਆਪਾਂ ਬਾਬਾ ਰਾਮ ਰਾਏ ਜੀ ਨਾਲ ਹਾਲੇ ਕੋਈ ਮੁਲਾਕਾਤ ਨਹੀਂ ਕੀਤੀ, ਤੇ ਉਨ੍ਹਾਂ ਨੂੰ ਮਿਲਣ ਤੋਂ ਪਹਿਲਾਂ ਹੀ ਆਪਾਂ ਪਰਖ ਕੇ ਵੇਖ ਲਈਏ ਵੀ ਉਨ੍ਹਾਂ ਕੋਲ ਕੋਈ ਕਰਾਮਾਤ ਹੈ ਵੀ ਕਿ ਨਹੀਂ।
ਕਰਾਮਾਤ ਕੁਛ ਦੇ ਦਿਖਾਰੇ,
ਆਪਾਂ ਨਾਲ ਮਿਲਣ ਤੋਂ ਪਹਿਲਾਂ ਹੀ ਆਪਾਂ ਵੇਖ ਲਈਏ ਕਿ ਉਨ੍ਹਾਂ ਵਿਚ ਕੋਈ ਕਰਾਮਾਤ ਹੈ, ਜੇ ਕੋਈ ਅਜ਼ਮਤ ਹੈ ਤੇ ਉਹ ਆਪਣੀ ਕਰਾਮਾਤ ਸਾਨੂੰ ਵਿਖਾ ਦੇਣ, ਤਾਂ ਜੋ ਸਾਨੂੰ ਤਸੱਲੀ ਹੋ ਜਾਏ ਕਿ ਹਾਂ ਉਨ੍ਹਾਂ ਵਿਚ ਕੋਈ ਕਰਾਮਾਤ ਹੈ। ਕਹਿੰਦਾ ਬਾਬਾ ਰਾਮ ਰਾਏ ਨੂੰ ਮਿਲਣ ਤੋਂ ਪਹਿਲਾਂ ਹੀ ਆਪਾਂ ਉਨ੍ਹਾਂ ਦੀ ਪਰਖ ਕਰਕੇ ਵੇਖ ਲਈਏ। ਪਰ ਕੋਈ ਸਾਦੀ ਜੀ ਕਰਾਮਾਤ ਨਹੀਂ ਵੇਖਣੀ ਆਪਾਂ, ਕੋਈ ਸਧਾਰਨ ਜੀ ਗੱਲ ਨਹੀਂ ਵੇਖਣੀ, ਜਿਹੜਾ ਅੱਤ ਦਾ ਕਠਨ ਤੇ ਔਖਾ ਕੰਮ ਹੋਵੇ ਉਹ ਆਪਾਂ ਬਾਬਾ ਰਾਮ ਰਾਏ ਕੋਲੋਂ ਕਰਵਾਈਏ ਤਾਂ ਆਪਾਂ ਮੰਨਾਂਗੇ ਵੀ ਉਹ ਕਰਾਮਾਤੀ। ਕਹਿੰਦਾ ਜੇ ਕੋਈ ਸਧਾਰਨ ਜਿਹਾ ਕੰਮ ਹੋਵੇ ਉਹ ਗੱਲ ਨਹੀਂ ਬਣਦੀ। ਕਹਿੰਦਾ ਕੋਈ ਔਖੇ ਤੋਂ ਔਖਾ ਕੰਮ ਸੋਚੋ ਜਿਹੜਾ ਕਿਸੇ ਕੋਲੋਂ ਨਾ ਬਣ ਸਕੇ, ਉਹ ਆਪਾਂ ਰਾਮ ਰਾਏ ਕੋਲੋਂ ਕਰਵਾਵਾਂਗੇ, ਉਹਦੇ ਕੋਲੋਂ ਇਸ ਤਰੀਕੇ ਨਾਲ ਕਰਾਮਾਤ ਦੇਖਾਂਗੇ। ਹੁਣ ਤੁਸੀਂ ਕੋਈ ਸਲਾਹ ਦਿਓ ਮੈਨੂੰ, ਜਿੰਨੇ ਕਾਜੀ ਮੁਲਾਣੇ ਤੁਸੀਂ ਆਏ ਹੋ ਸਾਰੇ ਮੇਰੇ ਸਲਾਹਕਾਰ ਹੋ, ਮੈਨੂੰ ਹੁਣ ਕੋਈ ਇਹੋ ਜਿਹੀ ਸਲਾਹ ਦਿਓ ਜਿਹਦੇ ਨਾਲ ਰਾਮ ਰਾਏ ਨੂੰ ਹੀਣਤਾ ਵੇਖਣੀ ਪਵੇ, ਰਾਮ ਰਾਏ ਨੂੰ ਆਪਣਾ ਆਪ ਛੋਟਾਪਨ ਨਜ਼ਰ ਆਵੇ ਕਿ ਮੈਂ ਬਾਦਸ਼ਾਹ ਔਰੰਗਜ਼ੇਬ ਦੇ ਸਾਹਮਣੇ ਫਿੱਕਾ ਪੈ ਗਿਆ, ਇਸ ਤਰ੍ਹਾਂ ਉਹਨੂੰ ਪ੍ਰਤੀਤ ਹੋਵੇ, ਉਹ ਸਾਡੇ ਸਾਹਮਣੇ ਹੀਣ ਹੋ ਜਾਵੇ, ਏਦਾਂ ਦੀ ਕੋਈ ਸੋਚ ਸੋਚੋ, ਏਦਾਂ ਦੀ ਕੋਈ ਕਰਾਮਾਤ ਵੇਖਣ ਵਾਸਤੇ ਜ਼ੋਰ ਪਾਓ।
ਕਿਆ ਕਹਿ ਪੱਠੇ ਕਹਾਂ ਕਰਵਾਏ,
ਇਹਦੇ ਆਪਾਂ ਜਿਸ ਤਰੀਕੇ ਨਾਲ ਕੋਈ ਚੀਜ਼ ਭੇਜੀਏ ਤੇ ਉਹਨਾਂ ਦੇ ਕੋਲੋਂ ਉਹੀ ਕੰਮ ਆਪਾਂ ਕਰਵਾ ਲਈਏ।
ਇਸ ਮੈਂ ਕਿਮਨੇ ਚਲੇ ਉਪਾਏ,
ਇਹਦਾ ਇਹੋ ਜਿਹਾ ਕੰਮ ਕਰਾਈਏ ਵੀ ਜਿਹਦੇ ਵਾਸਤੇ ਕੋਈ ਉਪਾਅ ਚੱਲਦਾ ਹੀ ਨਾ ਹੋਵੇ, ਜਿਹੜਾ ਹੋ ਹੀ ਨਾ ਸਕਦਾ ਹੋਵੇ, ਉਹ ਕੰਮ ਕਰਨ ਨੂੰ ਕਹਿ ਦਈਏ ਰਾਮ ਰਾਏ ਨੂੰ ਵੀ ਆਹ ਕੰਮ ਕਰੋ, ਜਿਹੜਾ ਕੰਮ ਹੋ ਹੀ ਨਹੀਂ ਸਕਦਾ ਉਹ ਕੰਮ ਕਰਨ ਵਾਸਤੇ ਕਹਿ ਦਈਏ, ਤਾਂ ਜੋ ਆਪਾਂ ਪਰਖ ਕੇ ਅਜਮਾ ਕੇ ਵੇਖ ਸਕੀਏ ਕਿ ਗੁਰੂ ਪੁੱਤਰ ਬਾਬੇ ਰਾਮ ਰਾਏ ਵਿਚ ਵਾਕਈ ਕੋਈ ਕਰਾਮਾਤ ਹੈ ਕਿ ਨਹੀਂ, ਵਾਕਈ ਉਹ ਅਜ਼ਮਤ ਲੈ ਕੇ ਆਏ ਨੇ ਜਾਂ ਉਦਾਂ ਹੀ ਆ ਗਏ ਨੇ। ਇਹਦਾ ਇਹੋ ਜਿਹਾ ਕੰਮ ਕਰਾਈਏ ਜਿਹੜਾ ਕਿਸੇ ਕੋਲੋਂ ਨਾ ਹੋ ਸਕਦਾ ਹੋਵੇ।
ਮਿਲਵੇ ਤੇ ਪੂਰਬ ਪਤਿਆਂ ਮੈਂ,
ਉਹਨਾਂ ਨੂੰ ਮਿਲਣ ਤੋਂ ਪਹਿਲਾਂ ਹੀ ਆਪਾਂ ਇਹ ਗੱਲ ਪਤਿਆ ਕੇ ਵੇਖ ਲਈਏ, ਆਪਾਂ ਉਹਨਾਂ ਨਾਲ ਹਾਲੇ ਮਿਲਣਾ ਨਹੀਂ, ਉਹਨਾਂ ਨਾਲ ਮਿਲਣ ਤੋਂ ਪਹਿਲਾਂ ਹੀ ਆਪਾਂ ਪਹਿਲਾਂ ਉਹਨਾਂ ਨੂੰ ਪਤਿਆ ਕੇ ਅਜਮਾ ਕੇ ਵੇਖ ਲਈਏ।
ਲਖੈ ਉਚਿਤ ਤਬ ਨਿਕਟ ਬੁਲਾਵੈ,
ਜਦੋਂ ਅਸੀਂ ਉਹਨਾਂ ਨੂੰ ਉਚਿਤ ਵੇਖਾਂਗੇ ਵੀ ਹਾਂ ਵੀ ਉਹ ਕਰਾਮਾਤੀ ਨੇ, ਅਜਮਤੀ ਨੇ, ਵਾਕਈ ਕਰਾਵਾਨ ਪੁਰਖ ਨੇ, ਫੇਰ ਮੈਂ ਉਹਨਾਂ ਨੂੰ ਆਪਣੇ ਕੋਲ ਬੁਲਾਵਾਂਗਾ, ਨਹੀਂ ਤਾਂ ਮੈਂ ਆਪਣਾ ਸਮਾਂ ਜਾਈ ਕਿਉਂ ਕਰਾਂ ਬਿਨਾਂ ਗੱਲ ਤੋਂ। ਪਹਿਲਾਂ ਮੈਂ ਵੇਖ ਤਾਂ ਲਵਾਂ ਵੀ ਵਾਕਈ ਕਰਾਮਾਤ ਹੈ ਉਹਨਾਂ ਵਿਚ, ਜੇ ਉਹਨਾਂ ਵਿਚ ਕੋਈ ਕਰਾਮਾਤ ਕੋਈ ਅਜ਼ਮਤ ਹੋਵੇਗੀ ਤੇ ਫਿਰ ਮੈਂ ਉਹਨਾਂ ਨੂੰ ਆਪਣੇ ਕੋਲ ਸੱਦਾਂਗਾ, ਆਪਣੇ ਕੋਲ ਬੁਲਾਵਾਂਗਾ।
ਸੁਣ ਕਾਦੀ ਮੁੱਲਾ ਹਰ ਖਾਏ ਸ਼ਾਸ ਰਾਹੀ ਬਾਤ ਸੁਣਾਏ।
ਜਿੰਨੇ ਕਾਜੀ ਤੇ ਮੁਲਾਣੇ ਸਨ ਸੁਣ ਕੇ ਬੜੇ ਖੁਸ਼ ਹੋਏ, ਔਰੰਗਜ਼ੇਬ ਦੀ ਸਲਾਘਾ ਕਰਦੇ, ਕਹਿੰਦੇ ਵਾਹ ਬਾਦਸ਼ਾਹ ਸਲਾਮਤ, ਤੇਰਾ ਦਿਮਾਗ ਕਿੰਨਾ ਤੇਜ਼ ਹੈ, ਤੇਰੀ ਸੁਰਤ ਕਿੰਨੀ ਬਾਰੀਕ ਹੈ, ਤੂੰ ਕਿੰਨੀ ਗੂੜ ਦੂਰ ਤੱਕ ਵਿਚਾਰ ਕਰ ਲੈਣਾ, ਸਾਡੇ ਦਿਮਾਗ ਚ ਇਹ ਗੱਲ ਨਹੀਂ ਆਈ ਜੋ ਤੇਰੇ ਦਿਮਾਗ ਵਿਚ ਆ ਗਈ, ਤੇਰਾ ਰੋਸ਼ਨ ਦਿਮਾਗ ਹੈ। ਏਦਾਂ ਬਾਦਸ਼ਾਹ ਔਰੰਗਜ਼ੇਬ ਦੀ ਬੜੀ ਉਪਮਾ ਕਰਦੇ, ਜਿੰਨੇ ਦੇ ਸਲਾਹਕਾਰ ਸਨ।
ਦਾਨਿਸ਼ਵੰਦ ਬਿਲੰਦ ਸਬਨ ਮੈਂ,
ਕਹਿੰਦੇ ਹੇ ਬਾਦਸ਼ਾਹ ਤੂੰ ਸਾਰਿਆਂ ਵਿਚ ਦਾਨਿਸ਼ਵੰਦ ਹੈ, ਜਿੰਨੇ ਵੱਡੇ ਵੱਡੇ ਦਾਨਿਸ਼ਵੰਦ ਲੋਕ ਨੇ ਉਹਨਾਂ ਦਾਨਿਸ਼ਵੰਦ ਲੋਕਾਂ ਵਿਚ ਤੂੰ ਸਭ ਤੋਂ ਵੱਡਾ, ਸਭ ਤੋਂ ਸ਼੍ਰੋਮਣੀ ਹੈ।
ਕਹਿ ਪਠਵੋ ਜਿਮ ਰੁਚੋਏ ਮਨ ਮੈਂ,
ਤੁਸੀਂ ਉਸੇ ਤਰ੍ਹਾਂ ਹੀ ਕਹਿ ਕੇ ਭੇਜ ਦਿਓ ਜੋ ਤੁਹਾਡੇ ਮਨ ਚ ਰੁਚੀ ਹੈ, ਤੁਸੀਂ ਆਪਣੇ ਮਨ ਚ ਜੋ ਕੁਝ ਸੋਚਿਆ ਇਹ ਬਾਦਸ਼ਾਹ ਸਲਾਮਤ, ਜੋ ਤੁਸੀਂ ਆਪਣੇ ਮਨ ਚ ਵਿਚਾਰਿਆ ਉਹੀ ਕਹਿ ਕੇ ਭੇਜ ਦਿਓ ਬਾਬਾ ਰਾਮ ਰਾਏ ਕੋਲ।
ਅਸ਼ਟ ਸਿੱਧ ਹੋਵੇ ਜਿਨ ਮਾਏ, ਲਘੂ ਦੀਰਕ ਆਦਕ ਬਣ ਜਾਏ।
ਇਹਦੇ ਵੀ ਅੱਠ ਸਿੱਧੀਆਂ ਹੁੰਦੀਆਂ ਨੇ ਮੁੱਖ, ਤੇ ਅੱਠ ਸਿੱਧੀਆਂ ਜਿਹਦੇ ਕੋਲ ਹੁੰਦੀਆਂ ਨੇ ਉਹ ਜੋ ਚਾਹੇ ਮਰਜ਼ੀ ਬਣ ਸਕਦਾ, ਉਹ ਛੋਟੇ ਤੋਂ ਛੋਟਾ ਵੀ ਹੋ ਸਕਦਾ ਹੈ ਤੇ ਵੱਡੇ ਤੋਂ ਵੱਡਾ ਵੀ ਹੋ ਸਕਦਾ ਹੈ। ਅੱਠ ਪ੍ਰਕਾਰ ਦੀਆਂ ਸਿੱਧੀਆਂ ਚੁਆਣਮਾ, ਗਰਮਾ, ਲਖਮਾ, ਸੁਖਮਾ, ਭਰਮਾ, ਇਦਾਂ ਅੱਠ ਸਿੱਧੀਆਂ ਮੰਨੀਆਂ ਜਾਂਦੀਆਂ ਨੇ, ਉਹ ਛੋਟੇ ਤੋਂ ਛੋਟਾ ਵੀ ਹੋ ਸਕਦਾ ਹੈ ਤੇ ਵੱਡੇ ਤੋਂ ਵੱਡਾ ਵੀ ਹੋ ਸਕਦਾ ਹੈ।
ਅਪਰੇ ਅਨੇਕ ਪ੍ਰਕਾਰ ਬਾਤ, ਸੋ ਕਰ ਲੇਤ ਜਗਤ ਬਖਿਆਤ।
ਹੋਰ ਵੀ ਅਨੇਕਾਂ ਪ੍ਰਕਾਰ ਦੀਆਂ ਗੱਲਾਂ ਜਿਹਦੇ ਕੋਲ ਅੱਠ ਸਿੱਧੀਆਂ ਹੋਣ ਨਾ ਉਹ ਕੁਝ ਵੀ ਕਰ ਸਕਦਾ ਹੈ, ਉਹ ਜਗਤ ਵਿਚ ਕੋਈ ਵੀ ਗੱਲ ਪ੍ਰਗਟ ਕਰਕੇ ਵਿਖਾ ਸਕਦਾ ਹੈ ਜਿਹਦੇ ਕੋਲ ਅੱਠ ਸਿੱਧੀਆਂ ਹੋਣ, ਜਿਹੜਾ ਅੱਠ ਸਿੱਧੀਆਂ ਦਾ ਮਾਲਕ ਹੋਵੇ।
ਅਚਰਜ ਕੋ ਦਿਖਾਏ ਬਿਨ ਨਾਨਾ,
ਇਸ ਤਰ੍ਹਾਂ ਦਾ ਕੋਈ ਅਸਚਰਜ, ਕਿਸੇ ਵੀ ਤਰ੍ਹਾਂ ਦੀ ਕੋਈ ਹੈਰਾਨੀ ਵਾਲੀ ਗੱਲ ਉਹ ਕਰਕੇ ਵਿਖਾ ਸਕਦਾ, ਜਿਹਦੇ ਕੋਲ ਕਰਾਮਾਤ ਹੈ, ਅਜ਼ਮਤ ਹੈ, ਉਹ ਕੁਝ ਵੀ ਪ੍ਰਗਟ ਕਰਕੇ ਵਿਖਾ ਸਕਦਾ, ਕੁਝ ਵੀ ਹੈਰਾਨ ਕਰ ਦੇਣ ਵਾਲੀ ਗੱਲ ਕਰਕੇ ਵਿਖਾ ਸਕਦਾ ਹੈ।
ਜੇ ਬੁੱਧ ਬਲ ਤੇ ਸਕੈ ਨ ਜਾਣਾ,
ਜਿਹੜਾ ਬੁੱਧੀ ਦੇ ਬਲ ਨਾਲ ਜਾਣਿਆ ਹੀ ਨਹੀਂ ਜਾ ਸਕਦਾ ਵੀ ਇਹ ਕਿੱਦਾਂ ਹੋ ਗਿਆ, ਅਜ਼ਮਤ ਦੇ ਜ਼ੋਰ ਨਾਲ, ਕਰਾਮਾਤ ਦੇ ਜ਼ੋਰ ਨਾਲ ਇਦਾਂ ਦਾ ਉਹ ਕੰਮ ਕਰਕੇ ਵਿਖਾ ਸਕਦੇ ਨੇ ਕਿ ਜਿਹੜਾ ਬੁੱਧੀ ਦੇ ਦਿਮਾਗ ਦੇ ਤਲ ਤੇ ਸੋਚੀਏ ਤੇ ਪਤਾ ਹੀ ਨਹੀਂ ਲੱਗਦਾ ਵੀ ਇਹ ਕਿਵੇਂ ਹੋ ਗਿਆ। ਇਹੋ ਇਹੋ ਜਿਹੀਆਂ ਕਰਾਮਾਤਾਂ ਅਜ਼ਮਤਾਂ ਸਿੱਧੀਆਂ ਦੇ ਨਾਲ ਸਿੱਧ ਪੁਰਸ਼ ਕਰਕੇ ਵਿਖਾ ਦਿੰਦੇ ਨੇ।
ਸਭ ਤੇ ਉਲੰਘ ਇੱਕ ਹੈ ਬਾਤ, ਮਿਰਤਕ ਜੀਵਾਮਨ
ਲੱਗਾ ਵੀ ਉਹ ਜਿਹੜੇ ਕਾਜੀ ਸੀ ਨਾ ਸਲਾਹਕਾਰ ਔਰੰਗੇ ਨੂੰ ਕਹਿ ਰਹੇ, ਕਹਿੰਦੇ ਬਾਦਸ਼ਾਹ ਸਲਾਮਤ ਸਿੱਧੀਆਂ ਤਾਂ ਬੜੀਆਂ ਬੜੀਆਂ ਨੇ, ਪਰ ਇਨ੍ਹਾਂ ਸਿੱਧੀਆਂ ਵਿਚੋਂ ਸਭ ਤੋਂ ਲੰਘ ਕੇ ਪਰੇ ਦੀ ਇੱਕ ਸਿੱਧੀ ਆ, ਕਿਸੇ ਮੁਰਦੇ ਨੂੰ ਜਿਉਂਦਾ ਕਰ ਦੇਣਾ, ਇਹਦੇ ਵਰਗੀ ਤਾਂ ਸਿੱਧੀ ਹੈ ਹੀ ਨਹੀਂ ਕੋਈ। ਸਾਰੀਆਂ ਸਿੱਧੀਆਂ ਵਿਚੋਂ ਪਰੇ ਦੀ ਜਿਹੜੀ ਸਿੱਧੀ ਹੈ ਉਹ ਇਹ ਹੈ ਕਿ ਕਿਸੇ ਮੁਰਦੇ ਨੂੰ ਜਿਉਂਦਾ ਕਰ ਦੇਣਾ, ਜਿਹੜਾ ਮ੍ਰਿਤਕ ਹੈ ਉਹਨੂੰ ਜੀਵਤ ਬਣਾ ਦੇਣਾ।
ਇਸ ਮੈਂ ਇੱਕ ਕਰੋ ਚਿਤਰਾਏ, ਜਿਸ ਪ੍ਰਕਾਰ ਹਮ ਕਾਇਮ ਬੁਝਾਏ।
ਹਾਂ, ਮ੍ਰਿਤਕ ਨੂੰ ਜਿਉਂਦਾ ਕਰ ਦੇਣਾ ਇਹ ਵੀ ਇੱਕ ਸਿੱਧੀ ਹੈ, ਪਰ ਆਪਾਂ ਇਹਦੇ ਵਿੱਚ ਵੀ ਇੱਕ ਚਿਤਰਾਈ ਕਰਨੀ। ਮੁਰਦਾ ਲੈ ਕੇ ਗਏ ਉਹਨਾਂ ਨੇ ਉਸੇ ਵੇਲੇ ਜਿਉਂਦਾ ਕਰ ਦੇਣਾ, ਪਰ ਆਪਾਂ ਇਹਦੇ ਵਿੱਚ ਵੀ ਇੱਕ ਚਲਾਕੀ ਖੇਡਣੀ, ਮੁਰਦੇ ਨੂੰ ਜਿਉਂਦਾ ਕਰਨ ਵਿੱਚ ਵੀ ਇੱਕ ਚਤਰਾਈ ਵਾਲਾ ਕੰਮ ਕਰਨਾ ਹੈ, ਜਿਸ ਪ੍ਰਕਾਰ ਨਾਲ ਅਸੀਂ ਤੈਨੂੰ ਬੁਝਾਉਂਦੇ ਹਾਂ, ਜਣਾਉਂਦੇ ਹਾਂ।
ਹੋਏ ਮ੍ਰਿਤਕ ਕੋ ਦੇ ਜੋ ਪਰਿਓ, ਕਿਸੈ ਜਵਾਏ ਦੇਤ ਕਰ ਖੜਿਓ।
ਕੋਈ ਸਿੱਧ ਪੁਰਸ਼ ਜੇ ਕੋਈ ਉਹਦੇ ਸਾਹਮਣੇ ਮੁਰਦਾ ਪਿਆ ਹੋਵੇ, ਮੁਰਦੇ ਦੀ ਲੋਥ ਪਈ ਹੋਵੇ, ਮੁਰਦੇ ਦੀ ਦੇਹ ਪਈ ਹੋਵੇ, ਤਾਂ ਉਹ ਸਿੱਧ ਪੁਰਸ਼ ਉਸ ਮੁਰਦੇ ਨੂੰ ਆਪਣੇ ਸਾਹਮਣੇ ਪਏ ਨੂੰ ਵੇਖ ਕੇ ਜਿਉਂਦਾ ਕਰ ਸਕਦਾ, ਉਹਦੇ ਤੇ ਕਿਸੇ ਤਰੀਕੇ ਨਾਲ ਆਪਣੀ ਸਿੱਧੀ ਦਾ ਪ੍ਰਭਾਵ ਪਾ ਕੇ ਉਹਨੂੰ ਜਵਾ ਸਕਦਾ, ਜਵਾ ਕੇ ਖੜਾ ਕਰ ਸਕਦਾ ਹੈ।
ਜੇ ਕਰ ਦੇ ਜਾਏ ਦਫਨਾਏ, ਕਿਦੋਂ ਕੋਈ ਕਿਸ ਬਿਦਲੇ ਖਾਏ।
ਪਰ ਜੇ ਦੇ ਹੀ ਨਾ ਰਹੇ, ਸਰੀਰ ਹੀ ਨਾ ਰਹੇ, ਵੀ ਜਾਂ ਤਾਂ ਸਰੀਰ ਨੂੰ ਦਫਨ ਕਰ ਦਿੱਤਾ ਜਾਵੇ, ਜਾਂ ਫਿਰ ਉਸ ਸਰੀਰ ਨੂੰ ਕਿਸੇ ਨੇ ਖਾ ਲਿਆ ਹੋਵੇ, ਇਸ ਤਰੀਕੇ ਦੇ ਨਾਲ ਕਹਿੰਦੇ ਦੇਹ ਹੀ ਖਤਮ ਕਰ ਦਿੱਤੀ ਜਾਏ, ਮੁਰਦੇ ਦਾ ਸਰੀਰ ਹੀ ਖਤਮ ਕਰ ਦਿੱਤਾ ਜਾਏ, ਜਾਂ ਉਹਨੂੰ ਕੋਈ ਖਾ ਲਵੇ ਤੇ ਜਾਂ ਫਿਰ ਉਹਨੂੰ ਕੋਈ ਦਫ਼ਨ ਕਰ ਦੇਵੇ।
ਕਿਦੋਂ ਅਗਨ ਕੇ ਬੀਚ ਜਰਾਵੇ,
ਜਾਂ ਫਿਰ ਉਹਦੇ ਸਰੀਰ ਨੂੰ ਅੱਗ ਦੇ ਵਿੱਚ ਸਾੜ ਦਿੱਤਾ ਜਾਵੇ, ਅੱਗ ਚ ਜਲਾ ਕੇ ਸਵਾਹ ਕਰ ਦਿੱਤਾ ਜਾਵੇ।
ਜਿਥਿਓ ਨਾ ਅਬਲੋ ਜਵਾਬ,
ਅੱਜ ਤੱਕ ਨੀ ਅਸੀਂ ਵੇਖਿਆ ਸੁਣਿਆ ਵੀ ਉਹਨੂੰ ਵੀ ਕੋਈ ਜਵਾ ਸਕਦਾ, ਜਿਹਦਾ ਸਰੀਰ ਹੀ ਖਤਮ ਹੋ ਜਾਵੇ ਉਹਨੂੰ ਕਿਵੇਂ ਕੋਈ ਜਿਉਂਦਾ ਕਰ ਸਕਦਾ। ਕਾਜੀ ਮੁਲਾਣੇ ਕਹਿੰਦੇ ਵੀ ਮੁਰਦੇ ਨੂੰ ਜਿਉਂਦਾ ਕਰਨ ਵਾਲੀ ਗੱਲ ਤਾਂ ਅਸੀਂ ਸੁਣੀ ਹੈ ਕਿ ਬੜੇ ਬੜੇ ਸਿੱਧ ਪੁਰਸ਼ਾਂ ਨੇ ਬੜੇ ਬੜੇ ਮੁਰਦਿਆਂ ਨੂੰ ਜਿਉਂਦਾ ਕਰ ਦਿੱਤਾ, ਪਰ ਜਿਹਦਾ ਸਰੀਰ ਹੀ ਨਾ ਰਵੇ, ਸਰੀਰ ਜਾਂ ਦਫ਼ਨ ਕਰ ਦਿੱਤਾ ਜਾਵੇ ਜਾਂ ਸਾੜ ਦਿੱਤਾ ਜਾਵੇ ਜਾਂ ਉਹ ਸਰੀਰ ਨੂੰ ਕੋਈ ਖਾ ਲਵੇ, ਸਰੀਰ ਹੀ ਨਾ ਰਹੇ, ਫਿਰ ਉਹਨੂੰ ਭਲਾ ਕੌਣ ਜਿਉਂਦਾ ਕਰ ਸਕਦਾ। ਇਸ ਤਰ੍ਹਾਂ ਦਾ ਕੰਮ ਅੱਜ ਤੋਂ ਪਹਿਲਾਂ ਨਾ ਅਸੀਂ ਸੁਣਿਆ ਤੇ ਨਾ ਹੀ ਵੇਖਿਆ ਹੈ। ਇਸ ਕਰਕੇ ਬਾਦਸ਼ਾਹ ਸਲਾਮਤ ਇਹ ਚਤਰਾਈ ਕਰੀਏ, ਆਪਾਂ ਏਦਾਂ ਦਾ ਕੋਈ ਛਲ ਕਰੀਏ ਉਹ ਇਸ ਤਰੀਕੇ ਦੇ ਨਾਲ ਕਰੋ,
ਦਿਓ ਬੱਕਰਾ ਜ਼ਾਫਤ ਕਹਿ ਬਾਤੇ,
ਏਦਾਂ ਕਰੋ ਕਿ ਇੱਕ ਬੱਕਰਾ ਉਹ ਬਾਬਾ ਰਾਮ ਰਾਏ ਜੀ ਕੋਲ ਭੇਜੋ, ਇਹ ਕਹਿ ਕੇ ਤੁਹਾਡੀ ਪ੍ਰਾਹੁਣਾਚਾਰੀ ਵਾਸਤੇ ਭੇਜਿਆ।
ਅਪਰਵਸਗਰੀ ਪਹੁੰਚਾਵੋ,
ਜ਼ਿਆਫਤ ਕਹਿੰਦੇ ਨੇ ਪ੍ਰਾਹੁਣਾਚਾਰੀ ਨੂੰ, ਕਿ ਇੱਕ ਦਾਵਤ ਕਹਿ ਦਿੰਦੇ ਨੇ ਵੀ ਸਾਡੇ ਵੱਲੋਂ ਦਾਵਤ ਹੈ ਕਿ ਤੁਸੀਂ ਆਏ ਹੋ ਤੇ ਤੁਹਾਡੇ ਵਾਸਤੇ ਅਸੀਂ ਇਹ ਬੱਕਰਾ ਤੁਹਾਨੂੰ ਭੇਟ ਕਰਦੇ। ਕਹਿੰਦਾ ਇੱਕ ਬੱਕਰਾ ਲਿਆ ਕਰਕੇ ਉਹਨਾਂ ਨੂੰ ਭੇਟ ਕੀਤਾ ਜਾਵੇ, ਹੋਰ ਵੀ ਜਿਹੜੀਆਂ ਵਸਤੂਆਂ ਚਾਹੀਦੀਆਂ ਨੇ ਉਹ ਵਸਤੂਆਂ ਬਾਬਾ ਰਾਮ ਰਾਏ ਜੀ ਦੇ ਡੇਰੇ ਭੇਜਣਾ ਕਰੋ।
ਸਨਮਾਨੋ ਸਭ ਬਿਦਰ ਖਾਵੋ,
ਉਹਨਾਂ ਦਾ ਸਰਵ ਪ੍ਰਕਾਰ ਨਾਲ ਸਨਮਾਨ ਕਰੋ, ਸਰਵ ਪ੍ਰਕਾਰ ਨਾਲ ਉਹਨਾਂ ਦਾ ਸਤਿਕਾਰ ਕਰੋ।
ਰਾਤਰੀ ਬਿਖੈ ਤਿਸ ਆਮੁਖ ਖਾਏ, ਮੈਂ ਸਰੀਰ ਅੱਜ ਕੋ ਪੁੰਨ ਪਾਏ।
ਹੁਣ ਜਦੋਂ ਬੱਕਰਾ ਵੱਢ ਕੇ ਖਾ ਲੈਣਗੇ, ਰਾਤ ਨੂੰ ਖਾ ਲੈਣਗੇ ਤੇ ਸਵੇਰ ਤੱਕ ਉਹਦਾ ਬੱਕਰੇ ਦਾ ਸਰੀਰ ਤਾਂ ਰਹੇਗਾ ਹੀ ਨਹੀਂ, ਫਿਰ ਅਸੀਂ ਕਹਾਂਗੇ ਸਾਨੂੰ ਤਾਂ ਸਾਡਾ ਬੱਕਰਾ ਵਾਪਸ ਚਾਹੀਦਾ। ਇਹ ਨੀਤੀ ਖੇਡੀਏ, ਇਹ ਛਲ ਖੇਡੀਏ ਕਿ ਰਾਤ ਸਮੇਂ ਉਹ ਬੱਕਰੇ ਨੂੰ ਖਾ ਜਾਣਗੇ, ਮਾਸ ਉਹਦਾ ਪੱਕ ਜਾਣਗੇ, ਫਿਰ ਮੁੜ ਕੇ ਬੱਕਰੇ ਦਾ ਸਰੀਰ ਨਾ ਰਹੇਗਾ।
ਭੂਤ ਪ੍ਰਾਤ ਕੋ ਸੋ ਮੰਗਵਾਵੋ,
ਕੱਲ ਜਦੋਂ ਸਵੇਰ ਹੋਵੇਗੀ, ਦਿਨ ਚੜੇਗਾ ਤੇ ਆਪਾਂ ਉਹ ਬੱਕਰਾ ਬਾਬਾ ਰਾਮ ਰਾਏ ਜੀ ਕੋਲੋਂ ਵਾਪਸ ਮੰਗਵਾਵਾਂਗੇ।
ਸ਼ਹਿਜ਼ਾਦੇ ਕੋ ਨਾਮ ਸੁਣਾਓ,
ਸ਼ਹਿਜ਼ਾਦੇ ਦਾ ਬਹਾਨਾ ਕਰ ਦਿਆਂਗੇ ਵੀ ਉਹ ਬੱਕਰਾ ਸਾਡੇ ਸ਼ਹਿਜ਼ਾਦੇ ਦਾ ਸੀ, ਜਿਹੜਾ ਸਾਡਾ ਸ਼ਹਿਜ਼ਾਦਾ ਹੈ ਉਹਦਾ ਸੀ ਉਹ ਬੱਕਰਾ, ਉਹ ਜਿੱਦ ਕਰ ਰਿਹਾ ਵੀ ਮੇਰਾ ਬੱਕਰਾ ਵਾਪਸ ਮੰਗਾਓ। ਕਹਿੰਦੇ ਏਦਾਂ ਸ਼ਹਿਜ਼ਾਦੇ ਦਾ ਨਾਂ ਲੈ ਲਵਾਂਗੇ।
ਇਸ ਛਲ ਤੇ ਬਾਛਤ ਕੋ ਪਾਵੋ,
ਏਦਾਂ ਦਾ ਛਲ ਕਰਕੇ ਆਪਾਂ ਨੂੰ ਉਹ ਬਾਛਤ ਫਲ ਮਿਲ ਸਕਦਾ ਹੈ।
ਮੈਂ ਜੀਵੈ ਤਬ ਸ਼ਰਮ ਮਨਾਵੋ,
ਤੇ ਜੇ ਬਾਬੇ ਰਾਮ ਰਾਏ ਕੋਲੋਂ ਬੱਕਰਾ ਨਾ ਜਿਉਂਦਾ ਕਰਿਆ ਗਿਆ, ਕਿਉਂਕਿ ਜਿਉਂਦਾ ਤਾਂ ਕਰਨਗੇ ਜੇ ਉਹਦਾ ਸਰੀਰ ਹੋਵੇਗਾ, ਜੇ ਸਰੀਰ ਹੀ ਖਾ ਲਿਆ ਉਹਦਾ ਤੇ ਜਿਉਂਦਾ ਕਿਵੇਂ ਹੋਵੇਗਾ। ਇਸ ਕਰਕੇ ਜੇ ਉਹ ਸਾਡੀ ਇਹ ਗੱਲ ਨਾ ਪੂਰੀ ਕਰ ਸਕੇ ਤੇ ਫਿਰ ਆਪਾਂ ਰਾਮ ਰਾਏ ਨੂੰ ਆਪਣਾ ਦੀਨ ਮਨਾਵਾਂਗੇ, ਉਹਨੂੰ ਫਿਰ ਆਪਣੀ ਸ਼ਰ੍ਹਾਂ ਕਬੂਲ ਕਰਾਵਾਂਗੇ।
ਕਰਾਮਾ ਪਿਆ ਤੂੰ ਹੋਏ ਬਡੇਰੀ, ਤਬ ਬਚ ਹੈ ਨਾ ਤਾਂ ਪਰੈ ਕੁਫੇਰੇ।
ਬਾਬਾ ਰਾਮ ਰਾਏ ਕੋਲ ਜੇ ਕਰਾਮਾਤ ਹੋਵੇਗੀ, ਕਰਾਮਾਤ ਵੀ ਕੋਈ ਛੋਟੀ ਮੋਟੀ ਨੀ, ਬੜੀ ਵੱਡੀ ਕਰਾਮਾਤ ਚਾਹੀਦੀ ਹੈ ਕਿ ਸਰੀਰ ਤੋਂ ਬਿਨਾਂ ਮੁਰਦੇ ਨੂੰ ਜਿਉਂਦਾ ਕਰਨਾ, ਉਹਦਾ ਸਰੀਰ ਵੀ ਨਾ ਹੋਵੇ ਫਿਰ ਵੀ ਉਹਨੂੰ ਜਿਉਂਦਾ ਕਰਨਾ, ਇਹਦੇ ਵਾਸਤੇ ਬੜੀ ਵੱਡੀ ਅਜ਼ਮਤ ਚਾਹੀਦੀ ਹੈ ਬਾਦਸ਼ਾਹ। ਜੇ ਉਹਦੇ ਕੋਲ ਕਰਾਮਾਤ ਹੋਈ ਤਾਂ ਬਚੇਗਾ, ਨਹੀਂ ਤਾਂ ਰਾਮ ਰਾਏ ਵਾਸਤੇ ਵੀ ਕੁਫੇਰਾ ਕੰਮ ਪੈ ਜਾਏਗਾ। ਇਹੋ ਜੀ ਇਹ ਵਿਉਂਤਬੰਦੀ ਅਸੀਂ ਘੜ ਕੇ ਤਿਆਰ ਕੀਤੀ ਹੈ।
ਹਿੰਸਲਾ ਜਬ ਦੀਨ ਸਲਾਹੇ,
ਉਹਨਾਂ ਸਲਾਹਕਾਰਾਂ ਨੇ ਨੁਰੰਗੇ ਨੂੰ ਇਹ ਸਲਾਹ ਦਿੱਤੀ ਹੈ।
ਨੀਕੀ ਮਨ ਛਾ ਮਨ ਮਾਈ,
ਬਾਦਸ਼ਾਹ ਨੇ ਆਖਿਆ ਜੀ ਵਾਕਈ ਇਹ ਗੱਲ ਤਾਂ ਬੜੀ ਦਰੁਸਤ ਕਹੀ ਹੈ ਤੁਸੀਂ, ਵਾਕਈ ਮੇਰੇ ਸਲਾਹਕਾਰ ਹੋਣ ਦੇ ਯੋਗ ਹੋ, ਤੁਸੀਂ ਵਾਕਈ ਚੰਗੇ ਸਲਾਹਕਾਰ ਹੋ।
ਕਿਤਵੈ ਚਿਤ ਅੱਜ ਕਿਉਂ ਨਾ ਜੀਵੈ, ਸਭ ਹਮਰੇ ਮਤ ਮੈਂ ਸੋਚੀ ਵੈ।
ਸੋਚਦਾ ਨੁਰੰਗਾ ਵੀ ਬੱਕਰਾ ਤਾਂ ਜਿਉਂਦਾ ਹੋ ਹੀ ਨਹੀਂ ਸਕਦਾ, ਜਿਉਂਦਾ ਹੋਵੇਗਾ ਕਿਵੇਂ ਜੇ ਸਰੀਰ ਹੀ ਨਾ ਰਹੇਗਾ, ਸਰੀਰ ਦਾ ਮਾਸ ਤਾਂ ਉਹਦਾ ਸਾਰਾ ਖਾ ਪੀ ਜਾਣਾ ਉਹਨਾਂ ਨੇ, ਤੇ ਫਿਰ ਉਹਨੂੰ ਜਿਉਂਦਾ ਕਿਵੇਂ ਕਰਨਗੇ, ਉਹ ਜੀਵਤ ਕਿਵੇਂ ਹੋਵੇਗਾ। ਤੇ ਜੇ ਉਹਨਾਂ ਕੋਲੋਂ ਇਹ ਕੰਮ ਨਾ ਹੋ ਸਕਿਆ ਉੱਤੇ ਉਹ ਸਾਡਾ ਮਤ ਧਾਰਨ ਕਰਨਗੇ, ਉਹਨਾਂ ਨੂੰ ਫਿਰ ਸਾਡਾ ਮਤ ਕਬੂਲਣਾ ਪਵੇਗਾ।
ਸਭ ਵਸਤੂ ਪਹੁੰਚਾਵਨ ਕੀਨਤ,
ਸਾਰੀਆਂ ਵਸਤੂਆਂ ਬਾਬਾ ਰਾਮ ਰਾਏ ਜੀ ਦੇ ਡੇਰੇ ਮਜਨੂੰ ਦੇ ਟਿੱਲੇ ਪਹੁੰਚਾਈਆਂ ਹਨ।
ਖਾਣ ਪਾਣ ਸਭ ਬਿਦਤੇ ਦੀਨਤ,
ਖਾਣ ਪਾਣ ਵਾਸਤੇ ਜੋ ਜੋ ਵਸਤੂਆਂ ਸਮੱਗਰੀਆਂ ਚਾਹੀਦੀਆਂ ਸੀ ਉਹ ਬਾਦਸ਼ਾਹ ਨੇ ਭਜਵਾਈਆਂ ਹਨ।
ਸ਼ਾਹ ਆਪਣੋ ਅੱਜ ਮੰਗਵਾਇਓ, ਮਹਾਪੁਸ਼ਟ ਬੋਸ਼ਟ ਸੁਆਇਓ।
ਬਾਦਸ਼ਾਹ ਔਰੰਗਜ਼ੇਬ ਨੇ ਇੱਕ ਬੱਕਰਾ ਵੀ ਮੰਗਵਾਇਆ ਜਿਹੜਾ ਬੜਾ ਰਿਸ਼ਟ ਪੁਸ਼ਟ ਸੀ, ਬਲ ਦੇ ਨਾਲ ਭਰਿਆ ਹੋਇਆ ਬੱਕਰਾ ਸੀ, ਬੜਾ ਤਰੋ ਤਾਜ਼ਾ ਬੱਕਰਾ ਸੀ, ਉਹ ਭੇਜਿਆ ਤਿਆਰ ਕਰਕੇ।
ਹਿਤ ਖਾਮਨ ਕੇ ਸੋਚੈ ਭੇਜਿਆ,
ਜਾਫਤ ਵਾਸਤੇ ਪ੍ਰਾਹੁਣਾਚਾਰੀ ਕਰਨ ਵਾਸਤੇ ਉਹ ਬੱਕਰਾ ਵੀ ਬਾਬਾ ਰਾਮ ਰਾਏ ਦੇ ਡੇਰੇ ਤੇ ਭੇਜਿਆ।
ਕਯੋ ਸਕਲ ਵਸਤੇ ਅਬ ਲੈ ਜਾ,
ਔਰ ਕਿਹਾ ਜਿਹਨੇ ਜਿਹੜਾ ਲੈ ਕੇ ਗਿਆ ਉਹਨੂੰ ਕਿਹਾ ਵੀ ਇਹ ਸਾਰੀਆਂ ਵਸਤੂਆਂ ਲੈ ਕੇ ਬਾਬਾ ਰਾਮ ਰਾਏ ਜੀ ਕੋਲ ਚਲਾ ਜਾ।
ਜੈ ਸ਼੍ਰੀ ਰਾਮ ਰਾਏ ਕੀ ਡੇਰਾ, ਤੈ ਪਹੁੰਚੇ ਲੈ ਕਰ ਸਬੇਰਾ।
ਪੀਣ ਦੀਆਂ ਸਾਰੀਆਂ ਸਮੱਗਰੀਆਂ ਲੈ ਕੇ, ਵਸਤੂਆਂ ਲੈ ਕੇ ਤੇ ਇੱਕ ਬੱਕਰਾ ਲੈ ਕੇ ਉਥੇ ਆਏ ਨੇ ਜਿੱਥੇ ਬਾਬਾ ਰਾਮ ਰਾਏ ਜੀ ਹੋਣਾ ਨੇ ਡੇਰਾ ਕੀਤਾ ਹੋਇਆ, ਉਸ ਜਗ੍ਹਾ ਤੇ ਆ ਕੇ ਬਾਬਾ ਜੀ ਕੋਲ ਪਹੁੰਚੇ ਹਨ।
ਦਿਸ਼ਾ ਤੇ ਕਹਿ ਕਰ ਦੀਨਤ,
ਬਾਦਸ਼ਾਹ ਵੱਲੋਂ ਮਹਾਰਾਜ ਤੁਹਾਡੇ ਲਈ ਜ਼ਿਆਫਤ ਕਰਨ ਵਾਸਤੇ ਸਾਰੀ ਸਮੱਗਰੀ ਭੇਜੀ ਹੈ, ਆਪ ਦੀ ਕਿਰਪਾ ਕਰਕੇ ਸਮੱਗਰੀ ਨੂੰ ਅੰਗੀਕਾਰ ਕਰੋ। ਏਦਾਂ ਬਾਦਸ਼ਾਹ ਔਰੰਗਜ਼ੇਬ ਵੱਲੋਂ ਬਾਬਾ ਰਾਮ ਰਾਏ ਜੀ ਨੂੰ ਬੇਨਤੀ ਕਰਕੇ ਉਹ ਸਾਰੀਆਂ ਵਸਤੂਆਂ ਬਾਬਾ ਜੀ ਨੂੰ ਭੇਟ ਕੀਤੀਆਂ ਹਨ।
ਜ਼ਿਆਫਤ ਪੱਟੀ ਮਾਨ ਤੁਮ ਕੀਨਤ,
ਜੀ ਬਾਦਸ਼ਾਹ ਨੇ ਤੁਹਾਡੇ ਲਈ ਇਹ ਜ਼ਿਆਫਤ ਲਈ ਭੇਜਿਆ ਸਮਾਨ ਸਾਰਾ ਪ੍ਰਾਹੁਣਾਚਾਰੀ ਵਾਸਤੇ, ਆਪ ਜੀ ਦਾ ਬਹੁਤ ਸਨਮਾਨ ਕੀਤਾ ਬਾਦਸ਼ਾਹ ਔਰੰਗਜ਼ੇਬ ਨੇ।
ਸਰਬ ਸੋਜ ਇਹ ਲਿਓ ਸੰਭਾਰੇ, ਲੀਜੈ ਅੱਜ ਕਰ ਲਿਓ ਆਹਾਰੇ।
ਸਾਰਾ ਸਮਾਨ ਸੰਭਾਲ ਲਵੋ ਤੇ ਆ ਬੱਕਰਾ ਵੀ ਅੰਗੀਕਾਰ ਕਰ ਲੋ, ਅੱਜ ਰਾਤ ਨੂੰ ਇਹਦਾ ਭੋਜਨ ਗ੍ਰਹਿਣ ਕਰੋ, ਅੱਜ ਇਹਦਾ ਭੋਜਨ ਗ੍ਰਹਿਣ ਕਰਕੇ ਇਹਨੂੰ ਅੰਗੀਕਾਰ ਕਰੋ।
ਸ਼ਾਹ ਪੱਠਿਓ ਸਭ ਦੇ ਕਰ ਗਏ,
ਬਾਦਸ਼ਾਹ ਨੇ ਜੋ ਜੋ ਕੁਝ ਭੇਜਿਆ ਸੀ ਉਹ ਸਾਰਾ ਸਾਜੋ ਸਮਾਨ ਵਸਤੂਆਂ ਦੇ ਕੇ ਬਾਬਾ ਰਾਮ ਰਾਏ ਜੀ ਨੂੰ ਇਹ ਵਾਪਸ ਮੁੜੇ ਨੇ।
ਮਤ ਸ਼੍ਰੀ ਰਾਮ ਰਾਏ ਲੱਖ ਲਏ,
ਹੁਣ ਬਾਬਾ ਰਾਮ ਰਾਏ ਜੀ ਜਾਣਗੇ ਵੀ ਇਹ ਕੀ ਖੇਡ ਖੇਡਣਾ ਚਾਹੁੰਦੇ ਨੇ, ਕਿਉਂਕਿ ਉਹ ਤਾਂ ਠੱਗੇ ਹੀ ਨਹੀਂ ਜਾ ਸਕਦੇ। ਉਹ ਤਾਂ ਕੋ ਧੋਖਾ ਕਹਾਂ ਵਿਆਪੈ ਜਾਂ ਕੋ ਓਟ ਤੁਹਾਰੀ, ਉਹਨਾਂ ਨੂੰ ਧੋਖਾ ਵਿਆਪ ਹੀ ਨਹੀਂ ਸਕਦਾ। ਕਹਿੰਦੇ ਸਮਝ ਗਏ ਬਾਬਾ ਰਾਮ ਰਾਏ ਜੀ ਵੀ ਇਹਨਾਂ ਦੀ ਨੀਤੀ ਕੀ ਹੈ, ਇਹ ਸਾਡੇ ਨਾਲ ਕੀ ਕਰਨਾ ਚਾਹੁੰਦੇ ਨੇ। ਬੱਕਰਾ ਜਿਹੜਾ ਦੇ ਕੇ ਗਏ ਨੇ ਉਹਦੇ ਬਾਰੇ ਵੀ ਸਾਰੀ ਗੱਲ ਬਾਬਾ ਜੀ ਨੂੰ ਸਮਝਦਿਆਂ ਦੇਰੀ ਨਹੀਂ ਲੱਗੀ।
ਆਪਣੇ ਨਰਨ ਸੋ ਕਹਿ ਬੋਕੀਨ,
ਬਾਬਾ ਜੀ ਨੇ ਜਿੰਨੇ ਬਾਬਾ ਜੀ ਦੇ ਨਾਲ ਸੇਵਕ ਨੌਕਰ ਚਾਕਰ ਸੀ ਉਹਨਾਂ ਸਾਰਿਆਂ ਨੂੰ ਇਹ ਗੱਲ ਕਹਿ ਦਿੱਤੀ।
ਹਿਤ ਆਹਾਰ ਕੇ ਬਦ ਅਜ ਦੀਨ,
ਵੀ ਭੋਜਨ ਕਰਨ ਵਾਸਤੇ ਔਰੰਗਜ਼ੇਬ ਨੇ ਸਾਨੂੰ ਇਹ ਬੱਕਰਾ ਭੇਜਿਆ ਹੈ।
ਇਸ ਕੋ ਆਮਕ ਕਰੋ ਰਸੋਏ,
ਵੀ ਇਹਦਾ ਆਮਕ ਇਹਨੂੰ ਝਟਕਾ ਕੇ ਇਹਦਾ ਆਮਕ ਤਿਆਰ ਕਰ ਲਵੋ।
ਖਲ ਅਸਤ ਮੈਂ ਦੀਜੈ ਖੋਏ,
ਖਿਆਲ ਰੱਖਿਆ ਜੇ ਵੀ ਇਹਦੀ ਖਲ ਸਾਂਭ ਕੇ ਰੱਖਿਆ ਜੇ, ਇਹਦੀ ਖਲ ਤੇ ਜਿਹੜੀਆਂ ਹੱਡੀਆਂ ਨੇ ਇਹਦੀਆਂ ਉਹ ਸਾਰੀਆਂ ਸਾਂਭ ਕੇ ਰੱਖਣੀਆਂ ਨੇ, ਉਹ ਵੀ ਨਹੀਂ ਕਿਤੇ ਗਵਾਣੀਆਂ।
ਜਬ ਮਾਰੋ ਇੱਕ ਟੰਗਰੀ ਲਿਓ, ਬਦ ਕਾਜ਼ੀ ਕੇ ਘਰ ਪਠ ਦਿਓ।
ਇਸ ਗੱਲ ਦਾ ਖਿਆਲ ਰੱਖਿਓ ਵੀ ਜਦੋਂ ਇਹਨੂੰ ਝਟਕਾਓਗੇ ਨਾ ਇਸ ਬੱਕਰੇ ਦੀ ਇੱਕ ਟੰਗ ਵੱਢ ਕੇ ਜਿਹੜਾ ਵੱਡਾ ਕਾਜ਼ੀ ਆ ਉਹਦੇ ਘਰ ਜ਼ਰੂਰ ਭੇਜਣੀ ਹੈ, ਸਾਡੇ ਵੱਲੋਂ ਕਹਿ ਕੇ ਮਹਾਰਾਜ ਤੁਹਾਡੇ ਵਾਸਤੇ ਵੀ ਅਸੀਂ ਭੇਟ ਕੀਤਾ, ਤੁਸੀਂ ਵੀ ਅੰਗੀਕਾਰ ਕਰੋ। ਜਿਹੜਾ ਸਭ ਤੋਂ ਵੱਡਾ ਕਾਜ਼ੀ ਹੈ ਉਹਦੇ ਘਰ ਦੇ ਵਿੱਚ ਇੱਕ ਟੰਗ ਇਸ ਬੱਕਰੇ ਦੀ ਵੱਢ ਕੇ ਜ਼ਰੂਰ ਭੇਜਣੀ ਹੈ।
ਸੁਣ ਸੇਵਕ ਤਬ ਕੀ ਨਸਕਾਰ,
ਸੁਣ ਕੇ ਜਿੰਨੇ ਸੇਵਕ ਸਨ ਉਹਨਾਂ ਨੇ ਸਾਰੀ ਕਾਰ ਕੀਤੀ ਹੈ।
ਪੁੱਠਿਓ ਅੱਜ ਕੋ ਹਿਤ ਆਹਾਰ,
ਬੱਕਰਾ ਉਸ ਵੇਲੇ ਝਟਕਾਇਆ ਤੇ ਝਟਕਾ ਕੇ ਆਹਾਰ ਵਾਸਤੇ ਉਹਨੂੰ ਤਿਆਰ ਕੀਤਾ ਹੈ।
ਲੇ ਕਾਜ਼ੀ ਕੇ ਘਰ ਮੈਂ ਗਏ, ਰਾਮ ਰਾਏ ਕੋ ਆਵਤ ਪਏ।
ਇੱਕ ਟੰਗੜੀ ਵੱਢ ਕੇ ਉਸ ਬੱਕਰੇ ਦੀ ਲੈ ਕੇ ਉਹ ਕੁਝ ਸੇਵਕ ਵੱਡੇ ਕਾਜ਼ੀ ਦੇ ਘਰ ਚਲੇ ਗਏ। ਜਾ ਕੇ ਕਾਜ਼ੀ ਸਾਹਿਬ ਨੂੰ ਆਖਿਆ, ਕਾਜ਼ੀ ਸਾਹਿਬ ਰਾਮ ਰਾਏ ਦੇ ਭੇਜੇ ਹੋਏ ਆਏ ਆ, ਤੁਹਾਡੇ ਕੋਲ ਰਾਮ ਰਾਏ ਜੀ ਨੇ ਸਾਨੂੰ ਭੇਜਿਆ ਹੈ।
ਤਿੰਨ ਠਿਕ ਜ਼ਾਬਤ ਭੇਜੀ
ਬਾਦਸ਼ਾਹ ਔਰੰਗਜ਼ੇਬ ਨੇ ਬਾਬਾ ਰਾਮ ਰਾਏ ਜੀ ਕੋਲ ਅੱਜ ਜ਼ਿਆਫਤ ਵਾਸਤੇ ਸਾਜੋ ਸਮਾਨ ਭੇਜਿਆ।
ਇਹ ਆਮਕ ਪਤਿਓ ਤੁਮ ਪਾਓ,
ਬੱਕਰਾ ਬਾਬੇ ਰਾਮ ਰਾਏ ਨੂੰ ਭੇਜਿਆ ਸੀ ਉਹਦੇ ਵਿਚੋਂ ਆ ਤੁਹਾਡਾ ਵੀ ਹਿੱਸਾ ਲਿਆਏ ਆ, ਤੇ ਆ ਬੱਕਰੇ ਦੀ ਇੱਕ ਟੰਗੜੀ ਮਹਾਰਾਜ ਜੀ ਤੁਸੀਂ ਵੀ ਪ੍ਰਵਾਨ ਕਰੋ, ਕਾਜੀ ਸਾਹਿਬ ਤੁਸੀਂ ਵੀ ਇਹਨੂੰ ਅੰਗੀਕਾਰ ਕਰੋ।
ਪਰ ਕੁਸ਼ਲ ਕੋ ਬੂਜਨ ਕਹਿਓ,
ਬਾਬਾ ਰਾਮ ਰਾਏ ਜੀ ਨੇ ਤੁਹਾਡਾ ਰਾਜੀ ਖੁਸ਼ੀ ਵੀ ਪੁੱਛਿਆ ਵੀ ਤੁਸੀਂ ਠੀਕ ਠਾਕ ਹੋ, ਤੁਹਾਡਾ ਰਾਜੀ ਖੁਸ਼ੀ ਦਾ ਸੁਨੇਹਾ ਵੀ ਸਾਨੂੰ ਪੁੱਛ ਭੇਜਿਆ।
ਰਾਵਰ ਸਾਥ ਮਿਲਣ ਕੋ ਚਾਹਿਓ,
ਬਾਬਾ ਰਾਮ ਰਾਏ ਜੀ ਤੁਹਾਨੂੰ ਮਿਲਣਾ ਚਾਹੁੰਦੇ ਨੇ, ਉਹ ਤੁਹਾਡੇ ਨਾਲ ਮੁਲਾਕਾਤ ਕਰਨਾ ਚਾਹੁੰਦੇ, ਮੇਲ ਮਿਲਾਪ ਲਈ ਚਾਹੁੰਦੇ ਹਨ।
ਸੁਣ ਕਾਜੀ ਜਿਸ ਮਨ ਹੰਕਾਰੇ ਲੇਕਰ ਆਮ ਕਰਦੇ ਵਿਚਾਰੇ।
ਕਾਜੀ ਬਾਬੇ ਰਾਮ ਰਾਏ ਦੀ ਨੀਤੀ ਨਹੀਂ ਸੀ ਜਾਣ ਰਿਹਾ, ਹਾਲਾਂਕਿ ਸਲਾਹ ਵੀ ਆਪ ਹੀ ਦੇ ਕੇ ਆਇਆ ਵੀ ਬੱਕਰਾ ਜਿਉਂਦਾ ਕਰਨਾ ਸਵੇਰੇ। ਉਹਨੇ ਸੋਚਿਆ ਵੀ ਮਾਸ ਹੀ ਖਤਮ ਕਰਨਾ, ਚਲੋ ਹਿੱਸਾ ਵਿਚੋਂ ਮੈਨੂੰ ਵੀ ਮਿਲ ਗਿਆ ਤੇ ਚੰਗੀ ਗੱਲ ਹੈ। ਕਾਜੀ ਨੇ ਮਨ ਚ ਸੋਚਿਆ, ਉਸ ਵੇਲੇ ਹੰਕਾਰ ਦੇ ਨਾਲ ਇਸ ਗੱਲ ਦੀ ਵਿਚਾਰ ਕੀਤੀ,
ਕਰਨ ਖੁਸ਼ਾਮਦ ਪਾਸ ਹਮਾਰੇ,
ਵੀ ਆ ਜਿਹੜਾ ਰਾਮ ਰਾਏ ਨੇ ਮੇਰੇ ਕੋਲੇ ਮਾਸ ਭੇਜਿਆ, ਬੱਕਰੇ ਦੀ ਇੱਕ ਟੰਗੜੀ ਮੇਰੇ ਕੋਲ ਭੇਜੀ ਹੈ, ਇਹ ਮੇਰੀ ਖੁਸ਼ਾਮਦ ਕਰਨਾ ਚਾਹੁੰਦਾ। ਰਾਮ ਰਾਏ ਮੇਰੀ ਖੁਸ਼ਾਮਦ ਕਰ ਰਿਹਾ, ਮੇਰੇ ਨਾਲ ਮੇਲ ਮਿਲਾਪ ਕਰਨ ਲਈ।
ਪਠਿਓ ਮਾਸ ਇਸ ਕਰਨ ਆਹਾਰੇ,
ਆਏ ਮੇਰੇ ਭੋਜਨ ਵਾਸਤੇ ਉਹਨਾਂ ਨੇ ਮੈਨੂੰ ਇਹ ਮਾਸ ਭੇਜਿਆ ਹੈ।
ਸ਼ਾ ਨਿਤ ਨੀਤੀ ਕੈ ਬਾਤ,
ਮੇਰੇ ਵੱਲੋਂ ਬਾਦਸ਼ਾਹ ਕੋਲੇ ਸਿਫਾਰਿਸ਼ ਕਰੇਗਾ। ਰਾਮ ਰਾਏ ਤਾਂ ਹੀ ਮੈਨੂੰ ਆਪਣੇ ਵੱਲ ਕਰਨਾ ਚਾਹੁੰਦਾ, ਤਾਂ ਹੀ ਨਹੀਂ ਤਾਂ ਮੈਂ ਉਹਨੂੰ ਨਹੀਂ ਜਾਣਦਾ। ਉਹਨੇ ਮੇਰੇ ਕੋਲੇ ਮਾਸ ਭੇਜ ਦਿੱਤਾ ਖਾਣ ਵਾਸਤੇ, ਇਹਦਾ ਮਤਲਬ ਉਹ ਬਾਦਸ਼ਾਹ ਕੋਲ ਮੇਰੇ ਵੱਲੋਂ ਆਪਣੀ ਸਿਫਾਰਿਸ਼ ਕਰਾਉਣਾ ਚਾਹੁੰਦੇ ਹਨ।
ਜਾਣਤ ਹੈ ਇਹ ਨਿਤ ਠਿਕ ਜਾਤ,
ਪਤਾ ਲੱਗ ਗਿਆ ਹੋਵੇਗਾ ਰਾਮ ਰਾਏ ਨੂੰ ਕਿ ਕਾਜੀ ਸਾਹਿਬ ਰੋਜ਼ ਬਾਦਸ਼ਾਹ ਕੋਲ ਜਾਂਦੇ ਨੇ, ਇਹਦਾ ਬਾਦਸ਼ਾਹ ਕੋਲ ਰੋਜ਼ ਆਵਣ ਜਾਣਾ, ਇਸ ਕਰਕੇ ਉਹ ਮੇਰੇ ਨਾਲ ਆਪਣਾ ਮਿੱਤਰਤਾ ਬਣਾਉਣਾ ਚਾਹੁੰਦੇ ਨੇ, ਮੇਰੇ ਨਾਲ ਸੰਮਤੀ ਕਰਕੇ ਬਾਦਸ਼ਾਹ ਨਾਲ ਮੇਲ ਮਿਲਾਪ ਕਰਨਾ ਚਾਹੁੰਦੇ ਨੇ।
ਹਿਮ ਚਿਤਵਤ ਆਮਕ ਪਕਵਾਇਓ, ਆਪਣੇ ਖਾਨੇ ਤੋਂ ਕਰ ਖਾਇਓ।
ਹੁਣ ਕਾਜੀ ਨੇ ਇਹ ਨਹੀਂ ਸੋਚਿਆ ਵੀ ਅਸਲ ਖੇਡ ਕੀ ਹੈ ਅੰਦਰ, ਬਾਬੇ ਰਾਮ ਰਾਏ ਨੇ ਜਿਹੜੀ ਟੰਗੜੀ ਭੇਜੀ ਹੈ ਬੱਕਰੇ ਦੀ ਉਹਦਾ ਕਾਰਨ ਕੀ ਹੈ। ਉਹਨੇ ਕੁਝ ਹੋਰ ਹੀ ਅੰਦਾਜ਼ਾ ਲਾ ਲਿਆ ਕਿ ਰਾਮ ਰਾਏ ਤਾਂ ਮੇਰਾ ਪੱਖੀ, ਮੈਨੂੰ ਆਪਣਾ ਪੱਖੀ ਬਣਾਉਣਾ ਚਾਹੁੰਦਾ ਤਾਂ ਭੇਜਿਆ, ਕਿ ਮੇਰੀ ਬਾਦਸ਼ਾਹ ਦੇ ਨਾਲ ਸਿੱਧੀ ਗੱਲਬਾਤ ਹੈ ਤੇ ਮੈਂ ਉਹਨਾਂ ਦੀ ਸਿਫਾਰਿਸ਼ ਕਰਾਂਗਾ ਬਾਦਸ਼ਾਹ ਕੋਲ। ਇਹ ਸੋਚ ਵਿਚਾਰਾਂ ਕਰਦਿਆਂ ਕਾਜੀ ਨੇ ਉਹ ਟੰਗੜੀ ਦੇ ਨਿਭਾ ਲਈ ਤੇ ਰਿੰਨ ਕੇ ਉਹ ਜਿਹੜੀ ਮਾਸ ਦੀ ਟੰਗੜੀ ਸੀ ਬੱਕਰੇ ਦੀ ਉਹ ਖਾ ਲਈ।
ਸ੍ਰੀ ਰਾਮ ਰਾਏ ਤਿਮ ਕਰਿਓ, ਹਸਤ ਖਾਲਿਕ ਥਲ ਕਰ ਧਰਿਓ।
ਟੰਗੜੀ ਜਿਹੜੀ ਸੀ ਉਹ ਕਾਜੀ ਨੇ ਖਾ ਲਈ, ਬਾਕੀ ਦਾ ਜਿਹੜਾ ਵਧਿਆ ਬੱਕਰਾ ਸੀ ਇਧਰ ਬਾਬਾ ਰਾਮ ਰਾਏ ਜੀ ਨੇ ਉਹਦੀਆਂ ਸਾਰੀਆਂ ਹੱਡੀਆਂ ਤੇ ਜਿੰਨੀ ਉਹਦੀ ਖੱਲ ਸੀ ਉਹ ਸਾਰੀ ਖੱਲ ਦੇ ਵਿੱਚ ਹੱਡੀਆਂ ਪਾ ਕੇ ਸਾਂਭ ਕੇ ਰਖਵਾ ਲਈਆਂ।
ਅਪਰਮਾਤ ਖਾਇਓ ਬਰਤਾਏ, ਖਾਨ ਪਾਨ ਕਰ ਸਹਿਜ ਸੁਭਾਏ।
ਬਾਕੀ ਦੇ ਮਾਸ ਦਾ ਭੋਜਨ ਗ੍ਰਹਿਣ ਕਰ ਲਿਆ, ਖਾਨ ਪਾਨ ਕਰਕੇ ਇਹਨਾਂ ਨੇ ਸਹਿਜ ਸੁਭਾਏ ਰਾਤ ਬਤੀਤ ਕੀਤੀ ਹੈ।
ਯਾਮਨੀ ਬਿਖੈ ਪੋਦ ਕਰ ਸੋਏ,
ਰਾਤ ਦਾ ਸਮੇਂ ਸਾਰੇ ਆਰਾਮ ਦੇ ਨਾਲ ਆਪੋ ਆਪਣੇ ਆਸਣਾਂ ਤੇ ਸੁੱਤੇ ਹਨ।
ਭਈ ਪ੍ਰਾਤ ਪੁਨ ਜਾਗ੍ਰਤ ਹੋਏ,
ਸਵੇਰ ਹੋਈ ਅਗਲਾ ਦਿਨ ਚੜਿਆ ਤੇ ਸੁਬਾ ਸੁਬਾ ਸਾਰੇ ਜਾਗੇ ਨੇ ਉੱਠੇ ਹਨ।
ਕਰ ਇਸ਼ਨਾਨ ਮਤ ਕਰ ਗੁਰਬਾਨੇ, ਬੈਠ ਰਹੇ ਸੁਖ ਸੋ ਤਿਸ ਛਾਨੇ।
ਬਾਬਾ ਰਾਮ ਰਾਏ ਜੀ ਨਿਤਨੇਮੀ ਸਨ, ਕਹਿੰਦੇ ਸੁਬਾ ਅੰਮ੍ਰਿਤ ਵੇਲੇ ਉੱਠੇ, ਉੱਠ ਕੇ ਇਸ਼ਨਾਨ ਪਾਣੀ ਕਰਕੇ ਬਾਬਾ ਰਾਮ ਰਾਏ ਜੀ ਬਾਣੀ ਪੜਨ ਲੱਗ ਪਏ, ਗੁਰਬਾਣੀ ਦਾ ਪਾਠ ਕਰਨ ਲੱਗ ਪਏ, ਔਰ ਉਸੇ ਜਗ੍ਹਾ ਦੇ ਉੱਤੇ ਆਪਣੇ ਆਸਣ ਤੇ ਬੈਠੇ ਆਪਣੇ ਆਤਮਕ ਸਰੂਪ ਦਾ ਆਨੰਦ ਲੈਣ ਲੱਗੇ।
ਉਤਨੋ ਰੰਗੇ ਸਭਾ ਲਗਾਏ, ਕਾਜ਼ੀ ਮੁੱਲਾਂਗੇ ਸਮਦਾਏ।
ਔਰੰਗਜ਼ੇਬ ਨੇ ਦਿਨ ਚੜਿਆ ਤੇ ਆਪਣੀ ਸਭਾ ਲਗਾ ਲਈ, ਜਿੰਨੇ ਕਾਜ਼ੀ ਸੀ ਜਿੰਨੇ ਮੁਲਾਣੇ ਸੀ ਉਹ ਸਾਰੇ ਇਕੱਠੇ ਹੋ ਕੇ ਔਰੰਗੇ ਦੀ ਕਚਹਿਰੀ ਵਿਚ ਆ ਗਏ।
ਕਰਿਓ ਜ਼ਿਕਰ ਅੱਜ ਤਹਾਂ ਪਛਾਇਓ, ਜੀਵਤ ਹੈ ਕਿ ਕਾਟ ਕਰ ਖਾਇਓ।
ਉਸ ਵੇਲੇ ਫਿਰ ਪੁੱਛਣ ਲੱਗਾ ਔਰੰਗਜ਼ੇਬ, ਕਹਿੰਦਾ ਵੀ ਜਿਹੜਾ ਆਪਾਂ ਰਾਤ ਬੱਕਰਾ ਭੇਜਿਆ ਸੀ ਰਾਮ ਰਾਏ ਦੇ ਕੋਲ ਜਿਆਫਤ ਵਾਸਤੇ, ਉਹ ਹਾਲੇ ਜਿਉਂਦਾ ਜਾਂ ਉਹਨਾਂ ਨੇ ਕੱਟ ਕੇ ਖਾ ਲਿਆ ਰਾਤ, ਇਹਦੇ ਬਾਰੇ ਕਿਸੇ ਨੇ ਨਿਰਣਾ ਕੀਤਾ, ਪਤਾ ਕੀਤਾ ਵੀ ਉਹ ਜਿਉਂਦਾ ਜਾਂ ਖਾ ਲਿਆ ਗਿਆ
ਹੈ? ਕਾਰਨ
ਉਸੇ ਵਕਤ ਇੱਕ ਬੰਦਾ ਇਹਨਾਂ ਨੇ ਭੇਜਿਆ ਖਬਰ ਲੈਣ ਵਾਸਤੇ ਵੀ ਜਾ ਕੇ ਪਤਾ ਕਰਕੇ ਆਓ ਕਿ ਰਾਮ ਰਾਏ ਦੇ ਡੇਰੇ ਤੇ ਉਹ ਬੱਕਰਾ ਜਿਉਂਦਾ ਜਾਂ ਉਹਨਾਂ ਨੇ ਖਾ
ਲਿਆ।
ਕਹਿੰਦੇ ਉਹ ਬੰਦਾ ਗਿਆ, ਉਹਨੇ ਜਾ ਕੇ ਪੂਰੀ ਤਫਤੀਸ਼ ਕੀਤੀ ਡੇਰੇ ਤੇ ਜਾ ਕੇ, ਬਾਬਾ ਰਾਮ ਰਾਏ ਜੀ ਦੇ ਕੋਲ ਚੰਗੀ ਤਰ੍ਹਾਂ ਭਲੀ ਪ੍ਰਕਾਰ ਨਾਲ ਵੇਖਿਆ।
ਜਾਣਿਓ ਸੁਣਿਓ ਰਹਿਣ ਮੈਂ ਖਾਇਓ, ਆਏ ਤੁਰਤ ਨੂੰ ਰੰਗ ਸੁਣਾਇਓ।
ਉਹਨੇ ਪਤਾ ਕੀਤਾ, ਪਤਾ ਲੱਗ ਗਿਆ, ਵਾਪਸ ਆਇਆ, ਔਰੰਗਜ਼ੇਬ ਨੂੰ ਦੱਸਿਆ ਬਾਦਸ਼ਾਹ ਸਲਾਮਤ, ਉਹ ਤਾਂ ਉਹਨਾਂ ਨੇ ਰਾਤ ਹੀ ਝਟਕਾ ਲਿਆ ਸੀ, ਉਹ ਬੱਕਰਾ ਹੁਣ ਉਹਨਾਂ ਦੇ ਪਾਸ ਨਹੀਂ ਰਿਹਾ। ਤੋ ਇਸ ਪ੍ਰਕਾਰ ਨਾਲ ਆ ਕੇ ਉਸ ਸੂਹੀਏ ਨੇ ਬਾਦਸ਼ਾਹ ਔਰੰਗਜ਼ੇਬ ਨੂੰ ਇਹ ਸਾਰੀ ਗੱਲ ਦੱਸੀ ਹੈ।
ਔਰੰਗਜ਼ੇਬ
ਬੜਾ ਖੁਸ਼ ਹੋਇਆ, ਕਹਿੰਦਾ ਇਹ ਤਾਂ ਬੜੀ ਕਮਾਲ ਦੀ ਗੱਲ ਹੋਈ ਹੈ, ਅਸੀਂ ਜੋ ਚਾਹੁੰਦੇ ਸੀ ਉਸੇ ਤਰ੍ਹਾਂ ਹੀ ਹੋਇਆ, ਜਿਵੇਂ ਸਾਡਾ ਮਨ ਚਾਹੁੰਦਾ ਸੀ ਉਸੇ ਤਰ੍ਹਾਂ ਹੀ ਬਣਿਆ ਹੈ।
ਅਬ ਜਾਚੋ ਅਜ ਪਤ ਕਰ ਕੋਈ ਨਰ ਕੋਈ।
ਹੁਣ ਏਦਾਂ ਕਰੋ ਵੀ ਭੇਜੋ ਕਿਸੇ ਬੰਦੇ ਨੂੰ ਤੇ ਭੇਜ ਕੇ ਬੱਕਰੇ ਦੀ ਮੰਗ ਕਰੋ, ਬੱਕਰਾ ਉਹਨਾਂ ਕੋਲ ਵਾਪਸ ਮੰਗੋ। ਹੁਣ ਇਸ ਤਰ੍ਹਾਂ ਕੋਈ ਆਪਣਾ ਸੇਵਕ ਕੋਈ ਬੰਦਾ ਭੇਜੋ,
ਸ਼ਹਿਜ਼ਾਦੇ ਕੋ ਖੇਲਣ ਵਾਰੇ,
ਔਰ ਜਾ ਕੇ ਉਹਨਾਂ ਨੂੰ ਕਹੋ ਕਿ ਉਹ ਬੱਕਰਾ ਬਾਦਸ਼ਾਹ ਦੇ ਸਹਿਜਾਦੇ ਦੇ ਖੇਡਣ ਵਾਲਾ ਬੱਕਰਾ ਹੈ।
ਭੋਰੇ ਪਟਿਓ ਸਮੀਪ ਤੁਮਾਰੇ,
ਭੋਲੇ ਲੋਕਾਂ ਨੇ ਜਿਨ੍ਹਾਂ ਨੂੰ ਪਤਾ ਨਹੀਂ ਸੀ ਉਹਨਾਂ ਨੇ ਉਹ ਬੱਕਰਾ ਭੁਲੇਖੇ ਨਾਲ ਤੁਹਾਡੇ ਕੋਲ ਭੇਜ ਦਿੱਤਾ, ਉਹ ਤਾਂ ਬਾਦਸ਼ਾਹ ਦੇ ਸਹਿਜਾਦੇ ਦੇ ਖੇਡਣ ਵਾਲਾ ਬੱਕਰਾ, ਤੇ ਉਹ ਸੁਭਾਵਕ ਹੀ ਕਿਸੇ ਨੇ ਤੁਹਾਡੇ ਕੋਲ ਏਦਾਂ ਹੀ ਭੇਜ ਦਿੱਤਾ।
ਅਬ ਖੇਲਣ ਕੇ ਹਿੱਤ ਸੋਚਿਆ ਹੈ,
ਹੁਣ ਬਾਦਸ਼ਾਹ ਦਾ ਜਿਹੜਾ ਸਹਿਜਾਦਾ ਆ ਉਹ ਬੱਕਰਾ ਖੇਡਣ ਵਾਸਤੇ ਵਾਪਸ ਮੰਗ ਰਿਹਾ, ਉਹ ਚਾਹੁੰਦਾ ਕਿ ਉਹ ਬੱਕਰਾ ਮੈਨੂੰ ਵਾਪਸ ਪ੍ਰਾਪਤ ਹੋਵੇ।
ਰਿਦ ਕਰ ਰੁਦਤ ਮੁਦਤ ਮਹਾ ਹੈ,
ਔਰ ਉਹ ਇਸ ਪ੍ਰਕਾਰ ਨਾਲ ਰੋ ਰਿਹਾ, ਬਹੁਤ ਜ਼ਿਆਦਾ ਜ਼ਿੱਦ ਕਰ ਰਿਹਾ। ਉਹ ਕਹਿੰਦਾ ਮੈਨੂੰ ਉਹੀ ਬੱਕਰਾ ਵਾਪਸ ਚਾਹੀਦਾ ਜਿਹੜਾ ਮੇਰਾ ਹੈ। ਉਹ ਏਦਾਂ ਰੋ ਰਿਹਾ, ਬਹੁਤ ਜ਼ਿਆਦਾ ਕੁਰਲਾਪ ਕਰ ਰਿਹਾ।
ਇਹਨ ਸਮਝਾਏ ਪਠਿਓ ਨਿਜ ਨਰ ਕੋ,
ਏਦਾਂ ਸਮਝਾ ਕੇ ਨਾ ਆਪਣੇ ਇੱਕ ਸਿਪਾਹੀ ਨੂੰ, ਦੂਤ ਨੂੰ ਔਰੰਗਜ਼ੇਬ ਨੇ, ਵੀ ਤੂੰ ਪੂਰੇ ਤੌਰ ਤੇ ਏਦਾਂ ਹੀ ਕਹਿਣਾ ਜਾ ਕੇ ਵੀ ਬਾਦਸ਼ਾਹ ਦਾ ਲੜਕਾ ਤਾਂ ਮਰਨ ਕੰਢੇ ਹੋਇਆ ਪਹੁੰਚਿਆ, ਇੰਨੀ ਜ਼ਿਆਦਾ ਜਿੱਦ ਕਰ ਰਿਹਾ। ਉਹ ਕਹਿੰਦਾ ਮੈਂ ਆਪਣਾ ਹੀ ਬੱਕਰਾ ਵਾਪਸ ਲੈਣਾ, ਹਾਲਾਂਕਿ ਹੋਰ ਬੱਕਰੇ ਉਹਨੂੰ ਬਥੇਰੇ ਵਿਖਾਏ ਨੇ ਪਰ ਉਹ ਮੰਨਦਾ ਹੀ ਨਹੀਂ। ਉਹ ਕਹਿੰਦਾ ਮੈਂ ਤਾਂ ਉਹੀ ਬੱਕਰਾ ਵਾਪਸ ਲੈਣਾ ਜਿਹੜਾ ਮੇਰਾ ਹੈ, ਤੇ ਤੁਸੀਂ ਕਿਰਪਾ ਕਰਕੇ ਹੁਣ ਉਹ ਬੱਕਰਾ ਸਾਨੂੰ ਵਾਪਸ ਦੇ ਦਿਓ, ਉਹਦੀ ਥਾਂ ਤੇ ਅਸੀਂ ਤੁਹਾਨੂੰ ਕੋਈ ਦੂਜਾ ਭੇਜ ਦਿੰਦੇ ਆ। ਕਹਿੰਦੇ ਇਹੀ ਗੱਲ ਜਾ ਕੇ ਤੂੰ ਬਾਰ ਬਾਰ ਰਾਮ ਰਾਏ ਨੂੰ ਕਹਿਣੀ ਹੈ।
ਕਹਤੇ ਕੁਛ ਜਨਾ ਵੋ ਡਰ ਕੇ,
ਨਾਲੇ ਥੋੜਾ ਜਿਹਾ ਡਰਾਵਾ ਵੀ ਦੇ ਦੀ ਰਾਮ ਰਾਏ ਨੂੰ ਕਹਿਣ ਵੇਲੇ, ਕਿ ਬਾਦਸ਼ਾਹ ਔਰੰਗਜ਼ੇਬ ਬੜਾ ਗੁੱਸੇ ਵਿਚ ਸੀ, ਉਹ ਬੜਾ ਜ਼ਿਆਦਾ ਰੋਸ ਵਿਚ ਸੀ, ਉਹ ਤਾਂ ਗੁੱਸੇ ਵਿਚ ਸੀ ਇਸ ਕਰਕੇ ਵੀ ਮੇਰੇ ਸਹਿਜਾਦੇ ਦਾ ਹੀ ਬੱਕਰਾ ਕਿਉਂ ਭੇਜਿਆ, ਹੋਰ ਬੱਕਰੇ ਬਥੇਰੇ ਸੀ ਉਹ ਭੇਜ ਦਿੱਤੇ ਜਾਂਦੇ, ਮੇਰਾ ਹੀ ਇਹ ਸਹਿਜਾਦੇ ਦਾ ਜਿਹੜਾ ਖੇਡਣ ਵਾਲਾ ਬੱਕਰਾ ਇਹ ਭਲਾ ਕਿਉਂ ਭੇਜਿਆ।
ਵਾਕ ਚਾਲ ਸੁਣ ਤੋਰਨ ਆਇਓ,
ਜਿਹੜਾ ਵਾਕ ਚਾਲ ਸੀ ਗੱਲਬਾਤ ਕਰਨ ਵਾਲਾ ਜਿਹੜਾ ਦੂਤ ਸੀ ਔਰੰਗਜ਼ੇਬ ਦਾ ਭੇਜਿਆ ਹੋਇਆ, ਬੜੀ ਛੇਤੀ ਨਾਲ ਕਾਹਲੀ ਨਾਲ ਔਰੰਗਜ਼ੇਬ ਕੋਲੋਂ ਜਿਵੇਂ ਕਮਾਨ ਚੋਂ ਤੀਰ ਛੁੱਟਦਾ, ਏਦਾਂ ਚੱਲ ਕੇ ਬਾਬੇ ਰਾਮ ਰਾਏ ਕੋਲ ਆਇਆ।
ਠੀਕ ਚਿਤ ਹੈ ਕਰ ਕਰੂਰ ਸੁਣਾਇਓ,
ਆਇਆ ਬਾਬੇ ਰਾਮ ਰਾਏ ਕੋਲ ਆ ਕੇ ਕੋਲ ਖਲੋ ਕੇ ਕਰੂਰ ਬੋਲ ਸੁਣਾਉਣ ਲੱਗਾ।
ਸਾਹਿਬ ਜ਼ਾਦੇ ਕੋ ਅੱਜ ਸੋ ਦਈਏ, ਜਿਸ ਕੋ ਪਲਟੋ ਓਰੇ ਲਈਏ।
ਕਹਿਣ ਲੱਗੇ ਬਾਬਾ ਜੀ ਗਲਤੀ ਹੋ ਗਈ ਬੜੀ ਵੱਡੀ ਸਾਡੇ ਕੋਲੋਂ, ਬਾਦਸ਼ਾਹ ਬੜਾ ਗੁੱਸੇ ਵਿਚ ਬੈਠਾ, ਅੱਗ ਭੰਬੂਲਾ ਹੋਇਆ, ਉਹਦੇ ਸਹਿਜਾਦੇ ਦਾ ਬੱਕਰਾ ਸੀ ਜਿਹੜਾ ਅਸੀਂ ਕੱਲ ਰਾਤ ਤੁਹਾਨੂੰ ਦੇ ਕੇ ਗਏ ਆ, ਉਹਦੇ ਨਾਲ ਸਹਿਜਾਦਾ ਤਾਰਾ ਆਜ਼ਮ ਖੇਡਦਾ, ਉਹਦਾ ਉਹ ਸਹਿਜਾਦੇ ਦਾ ਬੱਕਰਾ ਉਹ ਤੁਹਾਡੇ ਕੋਲ ਅਸੀਂ ਦੇ ਗਏ ਸੀ, ਕਿਰਪਾ ਕਰਕੇ ਉਹ ਤੁਸੀਂ ਸਾਨੂੰ ਵਾਪਸ ਕਰ ਦਿਓ।
ਰਾਤ ਭੁਲਾਵੇ ਮੈਂ ਦੇ ਗਏ ਹੋ,
ਬੱਕਰਾ ਰਾਤ ਭੁਲੇਖੇ ਵਿਚ ਅਸੀਂ ਤੁਹਾਨੂੰ ਦੇ ਗਏ ਸੀ, ਉਹਦੀ ਥਾਂ ਤੇ ਅਸੀਂ ਕੋਈ ਤੁਹਾਨੂੰ ਹੋਰ ਬੱਕਰਾ ਦੇ ਦਿੰਨੇ ਆ, ਕੋਈ ਹੋਰ ਬੱਕਰਾ ਦੇ ਦਿੰਨੇ ਜਿਆਫਤ ਵਾਸਤੇ।
ਅਬ ਤਿਸ ਕੀ ਸੁਧ ਪਾਵਤ ਭਇਓ,
ਉਹ ਰਾਤ ਨੂੰ ਹਨੇਰੇ ਚ ਪਤਾ ਨਹੀਂ ਲੱਗਾ ਭੁਲੇਖੇ ਚ ਤੁਹਾਨੂੰ ਦੇ ਗਏ, ਹੁਣ ਸਾਨੂੰ ਪਤਾ ਲੱਗਾ ਵੀ ਉਹ ਬੱਕਰਾ ਤਾਂ ਸਹਿਜਾਦੇ ਦਾ ਬੱਕਰਾ ਸੀ, ਉਹਦੇ ਨਾਲ ਤਾਂ ਸਹਿਜਾਦਾ ਤਾਰਾ ਆਜ਼ਮ ਖੇਡਿਆ ਕਰਦਾ ਸੀ।
ਸਾਹਿਬ ਜ਼ਾਦੇ ਬੱਡ ਧੂਮੀ ਉਠਾਏ, ਪੱਚ ਹਰ ਪਰਚਿਓ ਨਾਰਾਏ।
ਸਹਿਜਾਦੇ ਨੇ ਮਹਿਲ ਛੱਤ ਤੇ ਚੁੱਕਿਆ ਹੋਇਆ ਰੋ ਰੋ ਕੇ, ਇੰਨਾ ਜਿਆਦਾ ਉਹਨੇ ਰੋਲਾ ਪਾਇਆ, ਉਹ ਕਹਿੰਦਾ ਮੇਰਾ ਉਹੀ ਬੱਕਰਾ ਮੈਨੂੰ ਵਾਪਸ ਚਾਹੀਦਾ। ਉਹਨੇ ਤਾਂ ਰੋ ਰੋ ਕੇ ਛੱਤ ਕੋਠੇ ਤੇ ਚੁੱਕੀ ਹੋਈ ਹੈ, ਔਰ ਅਸੀਂ ਹਾਰ ਗਏ ਉਹਨੂੰ ਪਰਚਾਉਣ ਵਾਸਤੇ, ਪਰ ਉਹ ਸਾਡੀ ਗੱਲ ਨਹੀਂ ਪਿਆ ਪਰਚਦਾ ਸੁਣ ਕੇ।
ਸੁਣ ਤਿਸ਼ਾ ਕੋ ਰਿਸੋਏ ਆਏ
ਤੇ ਬਾਬਾ ਰਾਮ ਰਾਏ ਜੀ ਜਦੋਂ ਬਾਦਸ਼ਾਹ ਨੂੰ ਇਹ ਗੱਲ ਦਾ ਪਤਾ ਲੱਗਾ ਤੇ ਸੁਣ ਕੇ ਉਹ ਤਾਂ ਹੋਰ ਜ਼ਿਆਦਾ ਗੁੱਸੇ ਵਿਚ ਆ ਗਿਆ। ਔਰੰਗਜ਼ੇਬ ਨੂੰ ਤਾਂ ਬਹੁਤ ਜ਼ਿਆਦਾ ਹੀ ਗੁੱਸਾ ਹੈ,
ਝਿੜਕੇ ਲੋਕ ਤਰਾਸੇ ਉਪਜਾਏ,
ਸਾਨੂੰ ਸਾਰਿਆਂ ਨੂੰ ਝਿੜਕਿਆ, ਜਿਹੜੇ ਬੱਕਰਾ ਦੇ ਕੇ ਗਏ ਨੇ ਉਹਨਾਂ ਸਾਰਿਆਂ ਨੂੰ ਝਿੜਕ ਮਾਰੀ ਹੈ ਤੇ ਸਾਨੂੰ ਸਾਰਿਆਂ ਨੂੰ ਡਰ ਪੈਦਾ ਕੀਤਾ।
ਤੁਮ ਲਗ ਖਪ ਵੀ ਜਾਨੀ ਜਾਏ ਜੀਜੇ ਅੱਜ ਸਗਰੀ ਮਿਟ ਜਾਏ।
ਤੁਹਾਡੇ ਤੇ ਵੀ ਉਹਨਾਂ ਦਾ ਬੜਾ ਰੋਸ ਆ ਗਿਆ ਵੀ ਰਾਮ ਰਾਏ ਨੇ ਮੇਰੇ ਸਹਿਜਾਦੇ ਦਾ ਬੱਕਰਾ ਮੰਗਾ ਲਿਆ, ਉਹ ਤੁਹਾਡੇ ਨਾਲ ਵੀ ਨਾਰਾਜ਼ ਹੈ। ਜੇ ਤੁਸੀਂ ਉਹ ਬੱਕਰਾ ਨਾ ਮੋੜਿਆ ਤੇ ਔਰੰਗਜ਼ੇਬ ਤੁਹਾਡੇ ਨਾਲ ਵੀ ਬੜਾ ਗੁੱਸੇ ਹੋਵੇਗਾ। ਡਰਾ ਵੀ ਰਹੇ ਨੇ ਨਾ, ਉਹਨੇ ਕਿਹਾ ਸੀ ਵੀ ਰਾਮ ਰਾਏ ਨੂੰ ਡਰਾਵਾ ਵੀ ਪਾਇਆ ਜੇ, ਕਹਿੰਦੇ ਜੇ ਤੁਸੀਂ ਉਹ ਬੱਕਰਾ ਨਾ ਮੋੜਿਆ ਤੇ ਬਾਦਸ਼ਾਹ ਤੁਹਾਡੇ ਨਾਲ ਵੀ ਬੜਾ ਨਾਰਾਜ਼ ਹੋਵੇਗਾ, ਬਹੁਤ ਜ਼ਿਆਦਾ ਗੁੱਸੇ ਵਿਚ ਆਵੇਗਾ।
ਸੁਣ ਸ਼੍ਰੀ ਰਾਮ ਰਾਏ ਤਬ ਕਹਿਓ ਸੋ ਅੱਜ ਪੁੱਠਿਓ ਜੀਤ ਨਾ ਰਹਿਓ।
ਸੁਣ ਕੇ ਬਾਬਾ ਰਾਮ ਰਾਏ ਜੀ ਅੱਗੋਂ ਬੋਲੇ, ਕਹਿੰਦੇ ਭਾਈ ਉਹ ਬੱਕਰਾ ਤਾਂ ਤੁਸੀਂ ਸਾਨੂੰ ਜਿਆਫਤ ਲਈ ਦੇ ਗਏ ਸੀ, ਉਹ ਤਾਂ ਰਾਤੀ ਸਿੱਖਾਂ ਸੇਵਕਾਂ ਨੇ ਝਟਕਾ ਲਿਆ, ਉਹ ਤਾਂ ਆਪ ਹੀ ਝਟਕਾ ਕੇ ਖਤਮ ਕਰ ਦਿੱਤਾ, ਉਹ ਤਾਂ ਹੁਣ ਜਿਉਂਦਾ ਨਹੀਂ।
ਇਸ ਕੇ ਪਲਤੇ ਦੇ ਹਮ ਔਰ
ਤੁਹਾਨੂੰ ਬੱਕਰਾ ਹੀ ਚਾਹੀਦਾ ਤੇ ਉਹਦੇ ਬਦਲੇ ਚ ਅਸੀਂ ਤੁਹਾਨੂੰ ਕੋਈ ਹੋਰ ਬੱਕਰਾ ਦੇ ਦਿੰਨੇ ਆ।
ਅਬ ਪਈਅਤ ਸੋ ਕਿਤ ਠੌਰ,
ਉਹ ਬੱਕਰਾ ਤਾਂ ਨਹੀਂ ਹੁਣ ਕਿਤੇ ਸਾਨੂੰ ਲੱਭਦਾ, ਉਹ ਤਾਂ ਮਾਰਿਆ ਗਿਆ, ਉਹ ਤਾਂ ਕੱਟਿਆ ਗਿਆ, ਹੁਣ ਉਹ ਮਰਿਆ ਹੋਇਆ ਬੱਕਰਾ ਅਸੀਂ ਕਿੱਥੋਂ ਵਾਪਸ ਲਿਆਈਏ।
ਅਪਰ ਖੇਲ ਸ਼ਹਿਜ਼ਾਦੇ ਲਾਵੋ,
ਜ਼ਰੂਰੀ ਥੋੜੀ ਆ, ਬੱਚਾ ਵੀ ਉਹਦੀ ਜਿੱਦ ਪੂਰੀ ਕਰਨੀ, ਉਹਨੂੰ ਹੋਰ ਕਿਸੇ ਖੇਡ ਚ ਲਾ ਦਿਓ, ਜੋ ਇਸ ਪਾਸੇ ਜਿੱਦ ਕਰਦਾ ਕੋਈ ਦੂਜੀ ਖੇਡ ਦੇ ਵਿੱਚ ਉਹਨੂੰ ਪਰਚਾ ਦਿਓ।
ਰਿਸ਼ਤੇ ਸੁੰਦਰ ਅੱਜ ਦਿਖਰਾਵੋ,
ਉਹਦੇ ਤੋਂ ਵੀ ਕੋਈ ਚੰਗਾ ਸੋਹਣਾ ਬੱਕਰਾ ਵਿਖਾ ਦਿਓ, ਬੱਚਾ ਉਹਨੇ ਤੇ ਪਰਤ ਹੀ ਜਾਣਾ, ਜ਼ਰੂਰੀ ਥੋੜੀ ਆ ਵੀ ਉਹਨੂੰ ਬੱਚੇ ਨੂੰ ਕੀ ਪਤਾ ਵੀ ਕਿਹੜਾ ਬੱਕਰਾ ਲਿਆਂਦਾ, ਕੋਈ ਹੋਰ ਚੰਗਾ ਬੱਕਰਾ ਵਿਖਾ ਕੇ ਉਹਨੂੰ ਉਹਦੇ ਵਿੱਚ ਪਰਚਾ ਦਿਓ।
ਪਰਚ ਜਾਏਗਾ ਜਿਉਂ ਕਿਉਂ ਕਰੇ,
ਜਿਵੇਂ ਕਿਵੇਂ ਕਰਕੇ ਉਹ ਬੱਚਾ ਪਰਚ ਜਾਏਗਾ, ਸਹਿਜਾਦਾ ਪਰਚ ਜਾਏਗਾ।
ਸੋ ਕਿਮ ਹੱਥ ਆਏ ਜੋ ਮਰੇ,
ਜਿਹੜਾ ਮਾਰੀ ਚੁੱਕਾ ਬੱਕਰਾ ਹੁਣ ਉਹ ਦੁਬਾਰਾ ਹੱਥ ਕਿਵੇਂ ਆ ਸਕਦਾ, ਉਹ ਦੁਬਾਰਾ ਭਲਾ ਹੁਣ ਕਿਵੇਂ ਮਿਲ ਸਕਦਾ।
ਸ਼ਾਹ ਪਾਤ ਪੁਨ ਜਾਏ ਸੁਨਾਏ ਸੋ ਤੋ ਮਰਿਓ ਲੀਨ ਨਿਸ ਖਾਏ।
ਉਹ ਦੂਤ ਵਾਪਸ ਆਇਆ ਔਰੰਗਜ਼ੇਬ ਕੋਲ, ਕਹਿੰਦਾ ਬਾਦਸ਼ਾਹ ਸਲਾਮਤ, ਉਹ ਤਾਂ ਉਹਨਾਂ ਕੋਲ ਬੱਕਰਾ ਹੈ ਹੀ ਨਹੀਂ, ਉਹ ਤਾਂ ਕਹਿੰਦੇ ਰਾਤ ਅਸੀਂ ਝਟਕਾ ਲਿਆ ਤੇ ਝਟਕਾ ਕੇ ਉਹਦਾ ਮਾਸ ਵੀ ਵਰਤਾ ਦਿੱਤਾ ਹੈ, ਉਹ ਕਹਿੰਦੇ ਹੁਣ ਉਹ ਸਾਡੇ ਕੋਲੋਂ ਵਾਪਸ ਨਹੀਂ ਆ ਸਕਦਾ।
ਕੈਸੇ ਹੱਥ ਆਏ ਮ੍ਰਿਤ ਹੋਏ ਮੈਂ ਉਪਾਏ ਦੇਵੇ ਕੋ ਜੋਇਓ,
ਜਿਹੜਾ ਬੱਕਰਾ ਮਾਰੀ ਚੁੱਕਾ ਹੁਣ ਉਹ ਦੁਬਾਰਾ ਹੱਥ ਕਿਵੇਂ ਆਵੇਗਾ, ਕਿਵੇਂ ਦੁਬਾਰਾ ਪ੍ਰਾਪਤ ਹੋਵੇਗਾ।
ਪੁਨੈ ਸ਼ਾਹ ਨੇ ਪਥਿਓ ਰਸਾਏ ਜਿਉਂ ਕਿਉਂ ਅੱਜ ਦਿਓ ਅੱਜ ਪਛਾਏ।
ਬਾਦਸ਼ਾਹ ਗੁੱਸੇ ਵਿਚ ਆ ਗਿਆ, ਦੂਤ ਨੂੰ ਕਹਿੰਦਾ ਮੈਂ ਨੀ ਜਾਣਦਾ ਵੀ ਉਹ ਬੱਕਰਾ ਉਹਨਾਂ ਖਾਧਾ ਜਾਂ ਨਹੀਂ ਖਾਧਾ, ਕਹਿੰਦਾ ਜਿਵੇਂ ਕਿਵੇਂ ਕਰਕੇ ਮੈਨੂੰ ਉਹੀ ਬੱਕਰਾ ਵਾਪਸ ਚਾਹੀਦਾ, ਜਿੱਥੋਂ ਮਰਜ਼ੀ ਰਾਮ ਰਾਏ ਮੈਨੂੰ ਬੱਕਰਾ ਲਿਆ ਕੇ ਦੇਵੇ।
ਮੈਂ ਤਾਂ ਸ਼ਹਿਜ਼ਾਦੇ ਕੋ ਖਿਆਲ ਰਹੇ ਚਲਾਏ ਨਾ ਚਲੇ ਵਿਸਾਲ,
ਜਾ ਕੇ ਕਹੋ ਜੀ ਸਾਨੂੰ ਉਹੀ ਬੱਕਰਾ ਵਾਪਸ ਚਾਹੀਦਾ, ਨਹੀਂ ਤਾਂ ਸਾਡੇ ਸਹਿਜਾਦੇ ਦਾ ਜਿਹੜਾ ਖਿਆਲ ਆ ਉਹ ਟਾਲ ਹੀ ਨਹੀਂ ਰਿਹਾ, ਉਹਨੇ ਤਾਂ ਜਿੱਦ ਕੀਤੀ, ਰੋ ਰੋ ਕੇ ਆਪਣੀ ਘਿੱਗੀ ਭਾ ਲਈ ਹੈ ਤੇ ਰੋਈ ਜਾ ਰਿਹਾ, ਉਹ ਬਾਦ ਨੀ ਆ ਰਿਹਾ, ਹੋਰ ਕਿਸੇ ਪਾਸੇ ਧਿਆਨ ਉਹਦਾ ਨਹੀਂ ਲੱਗ ਰਿਹਾ।
ਸ਼੍ਰੀ ਅਰ ਰਾਏ ਪੁੱਤਰ ਡਿੱਗ ਫੇਰ ਗਏ ਤੁਰਕ ਤਾਗੀਦ ਵਡੇਰ,
ਦੇਵ ਦੀ ਵਡੇਰੀ ਤਕੀ ਤਗੀਦ ਸੁਣ ਕੇ ਉਹ ਸਿਪਾਹੀ ਬੜੀ ਛੇਤੀ ਨਾਲ ਕਾਹਲੀ ਨਾਲ ਫਿਰ ਬਾਬਾ ਰਾਮ ਰਾਏ ਜੀ ਕੋਲ ਮਜਨੂ ਦੇ ਟਿੱਲੇ ਆਏ।
ਗਯੋ ਸ਼ਾਹ ਕੋ ਸਗਲ ਸੁਨਾਯੋ,
ਬਾਦਸ਼ਾਹ ਦਾ ਕਿਹਾ ਹੋਇਆ ਆ ਕੇ ਬਾਬਾ ਰਾਮ ਰਾਏ ਜੀ ਨੂੰ ਸੁਣਾਇਆ,
ਜਿਉਂ ਕਿਉਂ ਅੱਜ ਦਿਓ ਪੁਨ ਫੁਰਮਾਯੋ,
ਜਿਵੇਂ ਮਰਜ਼ੀ ਕਰੋ, ਬਾਦਸ਼ਾਹ ਦਾ ਹੁਕਮ ਹੈ ਕਿ ਉਹ ਬੱਕਰਾ ਸਾਨੂੰ ਵਾਪਸ ਕਰੋ, ਹੁਣ ਜਿੱਥੋਂ ਮਰਜ਼ੀ ਲਿਆਓ, ਚਾਹੀਦਾ ਵੀ ਉਹੀ ਹੈ, ਇਹਦੇ ਵੀ ਉਹਦੀ ਥਾਂ ਤੇ ਕੋਈ ਹੋਰ ਬੱਕਰਾ ਦੇ ਦਿਓ, ਉਹੀ ਬੱਕਰਾ ਚਾਹੀਦਾ ਜਿਹੜਾ ਕੱਲ ਤੁਹਾਨੂੰ ਦੇ ਕੇ ਗਏ ਆ।
ਰਾਮ ਰਾਏ ਮਨ ਮੈਂ ਸਭ ਜਾਣੇ ਜਿਸ ਹਿਤ ਮੈਂ ਆਇਓ ਇਸ ਥਾਮੇ।
ਬਾਬਾ ਰਾਮ ਰਾਏ ਜੀ ਸਭ ਕੁਝ ਜਾਣ ਗਏ ਕਿ ਹੁਣ ਜਿਹੜੇ ਕੰਮ ਲਈ ਮੈਂ ਇੱਥੇ ਆਇਆ ਹੁਣ ਉਹ ਕਰਨਾ ਪਏਗਾ। ਆਈ ਕਰਾ ਮਾਤ ਵਖਾਣ ਸੀ ਨਾ ਤੇ ਕਹਿੰਦੇ ਹੁਣ ਜਿਹੜੇ ਕੰਮ ਵਾਸਤੇ ਮੈਂ ਇੱਥੇ ਆਇਆ ਹਾਂ ਉਹ ਕੰਮ ਹੁਣ ਮੈਨੂੰ ਪ੍ਰਗਟ ਕਰਕੇ ਵਿਖਾਉਣਾ ਪਵੇਗਾ।
ਬਿਨਾ ਮਿਲੇ ਚਾਹੇ ਤੁਰਕੇਸ਼ ਅਚਿਜ ਕਰ ਦਿਖਰਾਓ ਵਿਸ਼ੇਸ਼।
ਸੋਚਿਆ ਸੀ ਵੀ ਔਰੰਗਜ਼ੇਬ ਨਾਲ ਮਿਲ ਕੇ ਕਰਾਮਾਤ ਵਿਖਾਵਾਂਗੇ ਪਰ ਉਹ ਸਾਨੂੰ ਹਾਲੇ ਬਿਨਾਂ ਮਿਲਿਆ ਹੀ ਵੇਖਣਾ ਚਾਹੁੰਦਾ ਵੀ ਸਾਡੇ ਨਾਲ ਮਿਲੇ ਬਿਨਾਂ ਹੀ ਉਹ ਕਰਾਮਾਤ ਪਹਿਲਾਂ ਹੀ ਵੇਖਣਾ ਚਾਹੁੰਦਾ ਪਹਿਲਾਂ ਹੀ ਅਜਮਤ ਤੱਕਣਾ ਚਾਹੁੰਦਾ ਹੈ।
ਅਸਥੀ ਖਾਲ ਵਿਖੇ ਸਭ ਪਾਏ ਵਾਹਿਗੁਰੂ ਕਹਿ ਜਲ ਛਿੜਕਾਏ।
ਇਸੇ ਕਰਕੇ ਉਹ ਹੱਡੀਆਂ ਤੇ ਖਲ ਸੰਭਾਲ ਕੇ ਰੱਖੀ ਹੋਈ ਸੀ ਵੀ ਇਨ੍ਹਾਂ ਦਾ ਕੋਈ ਪਤਾ ਨਹੀਂ ਮੁੜ ਕੇ ਕੀ ਆਖਣ ਤੇ ਉਹ ਹੱਡੀਆਂ ਤੇ ਖਲ ਉਹ ਵਾਪਸ ਮੰਗਾ ਲਈ ਤੇ ਆਪਣੇ ਸਾਹਮਣੇ ਰਖਵਾ ਕੇ ਬਾਬਾ ਰਾਮ ਰਾਏ ਜੀ ਨੇ ਵਾਹਿਗੁਰੂ ਕਹਿ ਕੇ ਜਲ ਦਾ ਛੱਟਾ ਮਾਰਿਆ।
ਉੱਠਿਓ ਜੀਵ ਅੱਜ ਸੋ ਤਤ ਕਾਲਾ।
ਵਾਹਿਗੁਰੂ ਕਹਿ ਕੇ ਜਦੋਂ ਜਲ ਦਾ ਛੱਟਾ ਮਾਰਿਆ ਉਹ ਬੱਕਰਾ ਜਿਉਂਦਾ ਹੋ ਕੇ ਉੱਠ ਖਲੋਤਾ।
ਇੱਥੇ ਉੱਥ
ਉਹ ਬੱਕਰਾ ਜਿਉਂਦਾ ਹੋ ਕੇ ਉੱਠ ਖਲੋਤਾ।
ਇੱਥੇ ਉੱਥ ਵਿਚਰਤ ਬੁਲਤ ਬਿਹਾਲਾ।
ਕਹਿੰਦੇ ਇੱਧਰ ਉੱਧਰ ਵਿਚਰਦਾ ਪਰ ਬਿਹਾਲ ਹੋ ਕੇ ਭੈਂ ਭੈਂ ਕਰਦਾ ਫਿਰਦਾ ਇੱਕ ਲਾਤੀ ਕੋਈ ਨੀ। ਉਹ ਲੱਤ ਤਾਂ ਕਾਜੀ ਸਾਹਿਬ ਨੇ ਖਾ ਲਈ ਸੀ, ਬੱਕਰੇ ਦੀ ਕਿੱਥੋਂ ਆ ਜਾਂਦੀ। ਕਹਿੰਦੇ ਉਸ ਵੇਲੇ ਬੜੀ ਸਮੱਸਿਆ ਬਣ ਗਈ, ਬੱਕਰੇ ਦੀ ਇੱਕ ਲੱਤ ਕੋਈ ਨਹੀਂ, ਉਹ ਬਿਹਾਲ ਹੋ ਕੇ ਸੱਜੇ ਖੱਬੇ ਟੁਰਦਾ ਫਿਰਦਾ ਹੈ।
ਤੀਨ ਚਰਨ ਜਿਸ ਕੇ ਤੈ ਫਿਰੇ ਤੇ ਬਿਸਮੇ ਸਭ ਲੋਕ ਨਿਹਰੇ।
ਲੱਤਾਂ ਬੱਕਰੇ ਦੀਆਂ ਦਿਸਦੀਆਂ ਨੇ, ਇੱਕ ਲੱਤ ਉੱਥੇ ਨਜ਼ਰ ਨਹੀਂ ਆਉਂਦੀ। ਵੇਖ ਕੇ ਸਾਰੇ ਹੈਰਾਨ ਹੋ ਗਏ, ਦੰਗ ਹੋ ਗਏ ਜਦੋਂ ਉਸ ਬੱਕਰੇ ਨੂੰ ਜਿਉਂਦਾ ਕੀਤਾ।
ਸ਼ਾਹ ਨਰਨ ਕੇ ਸਾਥ ਸੁਣਾਇਓ ਇੱਕ ਚਰਨ ਕਾਜ਼ੀ ਸਿਖਾਇਓ।
ਤੋ ਬਾਬਾ ਰਾਮ ਰਾਏ ਜੀ ਨੇ ਜਿਹੜੇ ਉਹ ਬਾਦਸ਼ਾਹ ਦੇ ਸਿਪਾਹੀ ਆਏ ਸੀ ਨਾ, ਉਹਨਾਂ ਨੂੰ ਕਿਹਾ ਕਿ ਬਾਦਸ਼ਾਹ ਨੂੰ ਜਾ ਕੇ ਕਹਿ ਦਿਆ ਜੇ ਵੀ ਇਹ ਬੱਕਰੇ ਦੀ ਇੱਕ ਲੱਤ ਤੇਰਾ ਜਿਹੜਾ ਵੱਡਾ ਕਾਜ਼ੀ ਹੈ ਨਾ ਸਾਰਿਆਂ ਤੋਂ ਉਹਨੇ ਖਾਧੀ ਹੈ। ਹਾਲਾਂਕਿ ਤੁਸੀਂ ਹਲਾਲ ਦਾ ਖਾਂਦੇ ਹੋ ਪਰ ਝਟਕੇ ਦਾ ਖਾਧਾ ਉਹਨੇ ਕਾਜ਼ੀ ਨੇ। ਕਹਿੰਦਾ ਵੀ ਇੱਕ ਲੱਤ ਉਹਨੇ ਖਾ ਲਈ ਹੈ, ਇੱਕ ਲੱਤ ਕਾਜ਼ੀ ਸਾਹਿਬ ਨੇ ਖਾਧੀ ਹੈ।
ਕਹੋ ਸ਼ਾਹ ਤੋਂ ਲੈ ਕਰ ਜਾਓ ਹਮਨੇ ਭੇਜ ਦੀਨ ਤੁਮ ਪਾਓ।
ਅਸੀਂ ਜਿੰਨਾ ਵਰਤਿਆ ਸੀ ਉਹ ਅਸੀਂ ਸਬੂਤਾ ਕਰਕੇ ਪੂਰਾ ਕਰਕੇ ਤੁਹਾਨੂੰ ਦੇ ਦਿੱਤਾ, ਬਾਦਸ਼ਾਹ ਕੋਲੇ ਨੂੰ ਲੈ ਕੇ ਚਲੇ ਜਾਓ।
ਚੌਥੋ ਚਰਨ ਜੇ ਚੋ ਬਣਾਵੋ ਇੱਕ ਕਾਜ਼ੀ ਤਿਸ ਤੇ ਬਨਵਾਵੋ।
ਇਸ ਬੱਕਰੇ ਦੀ ਚੌਥੀ ਲੱਤ ਤੁਸੀਂ ਸਾਬਤ ਕਰਨਾ ਚਾਹੁੰਦੇ ਹੋ ਤੇ ਫਿਰ ਉਹ ਤੁਸੀਂ ਹੁਣ ਕਾਜ਼ੀ ਸਾਹਿਬ ਕੋਲ ਹੀ ਪੂਰੀ ਕਰਾਓ, ਕਿਉਂਕਿ ਇਹ ਕੰਮ ਤੇ ਹੁਣ ਬਾਕੀ ਦਾ ਉਹ ਕਰਨਗੇ। ਜਿੰਨਾ ਕੁ ਸਾਡੇ ਵਾਸ ਸੀ ਉਹ ਅਸੀਂ ਕਰ ਦਿੱਤਾ ਹੈ, ਚੌਥੀ ਲੱਤ ਜਿਹੜੀ ਕਾਜ਼ੀ ਸਾਹਿਬ ਦੇ ਕੋਲ ਹੈ ਉਹ ਇਹਦੀ ਪੂਰੀ ਕਰ ਦੇਣਾ।
ਜਿਤਨਕ ਹਮਨੇ ਕਰਿਓ ਆਹਾਰਾ ਤਿਸ ਬਣਾਏ ਦੀਨ ਤਿਸ ਸਾਰਾ।
ਜਿੰਨਾ ਕੁ ਸਾਡੇ ਸੇਵਕਾਂ ਨੇ ਛਕਿਆ ਛਕਾਇਆ ਸੀ ਵਰਤਿਆ ਸੀ ਉਹਨਾਂ ਕ ਅਸੀਂ ਸਬੂਤਾ ਕਰਕੇ ਬਣਾ ਦਿੱਤਾ, ਤਿਆਰ ਕਰ ਦਿੱਤਾ ਹੈ।
ਜਿਤੋ ਨਹੀਂ ਅਬ ਬਣਿਓ ਨਿਹਰਿਓ ਸੋ ਸਭ ਕਾਜ਼ੀ ਖਾਵਨ ਕਰਿਓ।
ਜਿੰਨਾ ਕੇ ਬੱਕਰੇ ਦਾ ਹਿੱਸਾ ਤੁਸੀਂ ਵੇਖ ਰਹੇ ਹੋ ਨਾ ਵੀ ਨਹੀਂ ਬਣਿਆ, ਅਧੂਰਾ ਨਜ਼ਰ ਆ ਰਿਹਾ, ਇੰਨਾ ਕ ਹਿੱਸਾ ਸਾਰਾ ਕਾਜ਼ੀ ਸਾਹਿਬ ਨੇ ਖਾਧਾ ਰਾਤ ਚਸਕੇ ਲੈ ਕੇ, ਇਹ ਤਾਂ ਹੁਣ ਕਾਜ਼ੀ ਸਾਹਿਬ ਕੋਲੋਂ ਜਾ ਕੇ ਪੂਰਾ ਕਰੋ।
ਹਿਮ ਅਚਰਜ ਪਿਕ ਕਰ ਲੈ ਆਏ।
ਇਸ ਤਰ੍ਹਾਂ ਦਾ ਕਹਿੰਦੇ ਅਚਰਜ ਤੇ ਹੈਰਾਨੀ ਨਾਲ ਵੇਖ ਕੇ ਉਹ ਬੱਕਰਾ ਲੈ ਕੇ ਸਿਪਾਹੀ ਚਲੇ ਗਏ।
ਸ਼ਾਹਰ ਨਰ ਜਹਾਂ ਸਮਦਾਏ
ਆਏ ਜਿੱਥੇ ਔਰੰਗਜ਼ੇਬ ਬੈਠਾ ਤੇ ਉਹਦੇ ਸਿਪਾਹੀ ਉਹਦੇ ਵਜ਼ੀਰ ਤੇ ਅਹਿਲਕਾਰ ਬੈਠੇ ਨੇ।
ਹੇਰ ਹੇਰ ਅਦਭੁਤ ਬਿਸਮਾਏ।
ਵੇਖ ਵੇਖ ਕੇ ਹੈਰਾਨ ਹੋ ਗਏ ਵੀ ਬੱਕਰਾ ਤਿੰਨ ਲੱਤਾਂ ਵਾਲਾ ਭੇਜਿਆ, ਚਾਰ ਲੱਤਾਂ ਦੇ ਸਮੇਤ ਸੀ, ਆਇਆ ਤਿੰਨਾਂ ਲੱਤਾਂ ਦੇ ਉੱਤੇ ਆ। ਵੇਖ ਵੇਖ ਕੇ ਹੈਰਾਨ ਹੋਣ ਲੱਗੇ।
ਅਤ ਕੌਤਕ ਗਤ ਲਖੀ ਨਾ ਜਾਏ।
ਅਦਭੁਤ ਕੌਤਕ ਸੀ ਵੇਖ ਕੇ ਉਹਨਾਂ ਕੋਲੋਂ ਲਖਿਆ ਨੀ ਜਾ ਰਿਹਾ, ਜਾਣਿਆ ਨੀ ਜਾ ਰਿਹਾ।
ਤੀਨ ਚਰਨ ਕਿਮ ਰਹੇ ਬਤਾਇਓ ਇੱਕ ਚਰਨ ਇਸ ਕਾਜ਼ੀ ਖਾਇਓ।
ਜਦੋਂ ਔਰੰਗਜ਼ੇਬ ਨੇ ਪੁੱਛਿਆ ਵੀ ਬੱਕਰਾ ਚਾਰ ਲੱਤਾਂ ਵਾਲਾ ਹੀ ਸੀ ਨਾ ਜਿਹੜਾ ਕੱਲ ਭੇਜਿਆ, ਕਹਿੰਦੇ ਜੀ ਚਾਰ ਹੀ ਸੀ। ਕਹਿੰਦਾ ਤਿੰਨ ਕਿਵੇਂ ਰਹਿ ਗਈਆਂ? ਕਹਿੰਦੇ ਜੀ ਇੱਕ ਲੱਤ ਜਿਹੜੀ ਆ ਵੱਡੇ ਕਾਜ਼ੀ ਸਾਹਿਬ ਤੁਹਾਡੇ ਕੋਲ ਬੈਠੇ ਨੇ ਰਾਤ ਇਹਨਾਂ ਨੇ ਖਾਧੀ ਹੈ, ਇੱਕ ਲੱਤ ਇਹਨਾਂ ਨੇ ਪੂਰੀ ਖਾਧੀ ਹੈ।
ਤਿੰਨੇ ਕਹਿਓ ਜਿਸ ਤੇ ਲਗਵਾਵੋ ਨਿਜ ਅੱਜ ਕੋ ਸਾਬਤ ਬਨਵਾਵੋ।
ਉਹਨਾਂ ਨੇ ਕਹਿ ਕੇ ਭੇਜਿਆ ਵੀ ਜਿੰਨਾ ਅਸੀਂ ਵਰਤਿਆ ਸੀ ਉਹ ਅਸੀਂ ਬਣਾ ਦਿੱਤਾ ਹੈ, ਬਾਕੀ ਜਿਹੜਾ ਕਾਜੀ ਸਾਹਿਬ ਨੇ ਖਾਧਾ ਰਹਿੰਦਾ ਹੈ ਉਹ ਕਾਜੀ ਸਾਹਿਬ ਪੂਰਾ ਕਰ ਦੇਣ, ਸਾਬਤ ਕਰਕੇ ਤਿਆਰ ਕਰ ਦੇਣ, ਬਣਾ ਲਓ, ਜਿਹੜਾ ਰਹਿ ਗਿਆ ਉਹ ਕਾਜੀ ਸਾਹਿਬ ਜੀ ਪੂਰਾ ਕਰ ਦੇਣ।
ਸੁਣੋ ਰੰਗ ਕਾਜੀ ਬਿਸ਼ੇਰਾ,
ਸੁਣ ਕੇ ਔਰੰਗਜ਼ੇਬ ਨੇ ਆਪਣੇ ਕਾਜੀ ਵੱਲ ਵੇਖਿਆ,
ਮੁਸਕਾਵਤ ਕੁਛ ਕਹਿ ਤਿਸ ਬੇਰਾ।
ਔਰੰਗਜ਼ੇਬ ਮੁਸਕਰਾ ਵੀ ਪਿਆ, ਹੱਸ ਵੀ ਪਿਆ ਵੇਖ ਕੇ ਵੀ ਅਸੀਂ ਰਾਮ ਰਾਏ ਨੂੰ ਹੀਣ ਕਰਨਾ ਚਾਹੁੰਦੇ ਸੀ, ਉਹਨੇ ਸਾਨੂੰ ਸਾਰਿਆਂ ਨੂੰ ਹੀਣ ਕਰ ਦਿੱਤਾ, ਸਾਨੂੰ ਹੀ ਸਾਰਿਆਂ ਨੂੰ ਹੇਠ ਹੀ ਵਿਖਾ ਦਿੱਤੀ ਹੈ ਵੀ ਆਪ ਤਾਂ ਉਹ ਬਣ ਗਏ ਪੂਰੇ, ਵੀ ਮੈਂ ਪੂਰਾ ਕਰ ਦਿੱਤਾ ਬਣਾ ਦਿੱਤਾ ਤਿੰਨਾਂ ਲੱਤਾਂ ਸਮੇਤ, ਇੱਕ ਲੱਤ ਹੁਣ ਤੁਸੀਂ ਪੂਰੀ ਕਰੋ ਜੇ ਤੁਹਾਡੇ ਕੋਲ ਕਰਾ ਮਾਤ ਹੈ, ਹੁਣ ਸਾਡੇ ਕੋਲ ਤਾਂ ਹੈ ਨਹੀਂ, ਅਸੀਂ ਆਪੇ ਨੀਵੇਂ ਬਣ ਗਏ, ਆਪੇ ਕਮਜ਼ੋਰ ਸਾਬਤ ਹੋ ਗਏ। ਔਰੰਗਜ਼ੇਬ ਨੇ ਉਸ ਵੇਲੇ ਸੋਚਿਆ ਤੇ ਹੱਸ ਪਿਆ,
ਮੁਸਕਾਵਤ ਕੁਛ ਕਹਿ ਤਿਸ ਬੇਰਾ,
ਕਰਾਉਂਦਿਆ ਹੋਇਆ ਉਸ ਵੇਲੇ ਬੋਲਿਆ ਕਹਿਣ ਲੱਗਾ,
ਦੇਖਿਓ ਹਿੰਦਨ ਕੋ ਗੁਰ ਸਾਚਾ ਕਰਿਓ ਕਾਜ ਤੁਮ ਛਲ ਤੋਂ ਰਾਜਾ।
ਵੇਖਿਆ ਗੁਰੂ ਦਾ ਪੁੱਤਰ ਕਿੱਡਾ ਕਰਾਮਾਤੀ ਤੇ ਅਜਮਤੀ ਹੈ, ਤੁਸੀਂ ਤਾਂ ਛਲ ਕੀਤਾ ਸੀ, ਬੜਾ ਵੱਡਾ ਕਪਟ ਕੀਤਾ ਸੀ ਵੀ ਬੱਕਰਾ ਸਾਰਾ ਖਾ ਜਾਣਗੇ ਤੇ ਖਾਧੇ ਹੋਏ ਨੂੰ ਦੁਬਾਰਾ ਕਿਵੇਂ ਜਿਉਂਦਾ ਕਰਨਗੇ। ਕਹਿੰਦੇ ਇਹ ਛਲ ਇਹ ਕਪਟ ਤੁਸੀਂ ਗੁਰੂ ਦੇ ਪੁੱਤਰ ਨਾਲ ਰਚਿਆ ਸੀ,
ਕਿਸਨੇ ਛਲ ਕਰ ਤੋ ਇਹ ਦਬਾਵਾ,
ਉਹ ਅੱਗੋ ਇਹੋ ਜਿਹਾ ਛਲੀਆ ਨਿਕਲਿਆ ਉਹਨੇ ਤੁਹਾਨੂੰ ਹੀ ਛਲ ਨਾਲ ਪਹਿਲਾਂ ਹੀ ਦੱਬ ਲਿਆ, ਸਭ ਤੋਂ ਪਹਿਲਾਂ ਕਾਜੀ ਸਾਹਿਬ ਤੁਹਾਡੇ ਕੋਲ ਉਹਨਾਂ ਨੇ ਟੰਗੜੀ ਭੇਜ ਦਿੱਤੀ, ਇੱਕ ਤੁਹਾਨੂੰ ਹੀ ਪਹਿਲਾਂ ਦਬਾ ਲਿਆ, ਥੱਲੇ ਨੀਵਾਂ ਕਰ ਲਿਆ।
ਅਬੇ ਬਨਾਵੋ ਜਸ ਤੁਮ ਖਾਵਾ,
ਜਿਵੇਂ ਖਾਧਾ ਸੀ ਕਾਜੀ ਸਾਹਿਬ ਬਾਕੀ ਦਾ ਤੁਸੀਂ ਕਰੋ, ਜਿਉਂਦਾ ਮੈਂ ਨਹੀਂ ਜਾਣਦਾ, ਮੇਰਾ ਤਾਂ ਸਹਿਜਾਦਾ ਰੁੰਦਾ, ਜਿਹੜਾ ਹੁਣ ਬਾਕੀ ਦਾ ਰਹਿੰਦਾ ਹੈ ਇਹ ਹੁਣ ਤੁਸੀਂ ਕਾਜੀ ਸਾਹਿਬ ਪੂਰਾ ਕਰੋ, ਸਲਾਹ ਵੀ ਕੱਲ ਤੁਸੀਂ ਦਿੱਤੀ ਸੀ।
ਦੇਖੇ ਜਿਮ ਮੈਂ ਤੇ ਸਮਝਾਏ ਨਾਏ ਤਾਂ ਸਭ ਮੈਂ ਲਾਜ ਗਵਾਏ,
ਸਾਰੇ ਬੈਠੇ ਵੇਖਦੇ ਨੇ ਕਾਜੀ ਸਾਹਿਬ, ਜਾਂ ਤਾਂ ਇਹਨੂੰ ਹੁਣ ਲਾਤੇ ਦੀ ਸਾਬਤ ਕਰੋ ਜਿਹੜੀ ਰਹਿੰਦੀ ਹੈ, ਨਹੀਂ ਤਾਂ ਤੁਹਾਡੀ ਵੀ ਇੱਜ਼ਤ ਸਾਰਿਆਂ ਵਿਚ ਰੁਲ ਜਾਣੀ ਹੈ, ਮੁੜ ਕੇ ਤੁਸੀਂ ਸਿਰ ਚੁੱਕ ਕੇ ਮੇਰੀ ਸਭਾ ਵਿਚ ਵੇਖ ਨਹੀਂ ਸਕਦੇ।
ਪਸਰੇ ਜੈ ਕਹਿ ਬਿਰਤਾ,
ਇਹ ਗੱਲ ਸਾਰੇ ਪਾਸੇ ਪ੍ਰਗਟ ਹੋਵੇਗੀ,
ਜਿਸ ਮੈਂ ਤੁਮ ਕੂੜੇ ਸਭ ਭਾਂਤ,
ਕਾਜੀ ਜੀ ਜਿਹਦੇ ਵਿਚ ਸਭ ਤੋਂ ਪਹਿਲਾਂ ਤੁਹਾਡਾ ਨਾਂ ਲਿਆ ਜਾਏਗਾ ਵੀ ਕਾਜੀ ਕੋਲੋਂ ਚੌਥੀ ਲੱਤ ਨੀ ਜੋੜੀ ਗਈ, ਤਿੰਨ ਲੱਤਾਂ ਵਾਲਾ ਬੱਕਰਾ ਤਾਂ ਰਾਮ ਰਾਏ ਨੇ ਤਿਆਰ ਕਰ ਦਿੱਤਾ ਹੈ,
ਪੂਰਬ ਛਲ ਕਰ ਅੱਜ ਦਿਲਵਾਯੋ,
ਪਹਿਲਾਂ ਛਲ ਕਰਕੇ ਤੁਸੀਂ ਬੱਕਰਾ ਦਵਾਇਆ,
ਇੱਕ ਚਰਨ ਲੈ ਤਿਸ ਕੋ ਖਾਇਓ,
ਆਪ ਹੀ ਜਦੋਂ ਕੋਈ ਲਾਜ ਚਾਹੀਦੀ ਸੀ ਜੇ ਭੁੱਖ ਹੀ ਲੱਗੀ ਸੀ ਮਾਸ ਦੀ ਕਿਤੋਂ ਹੋਰ ਦੁਕਾਨ ਤੋਂ ਫੜ ਲਿਆਉਂਦਾ, ਤੂੰ ਉਹਦਾ ਹੀ ਬੱਕਰਾ ਦਿੱਤਾ ਹੋਇਆ ਕਿਉਂ ਖਾਧਾ, ਆਪ ਹੀ ਤਾਂ ਤੂੰ ਦਵਾਇਆ ਕਹਿ ਕੇ ਮੁੜ ਕੇ ਆਪ ਹੀ ਉਹਦੇ ਵਿੱਚੋਂ ਹਿੱਸਾ ਬਣਾ ਕੇ ਖਾਣ ਲੱਗ ਪਿਆ।
ਗੁਰੂ ਨੇ ਸੋ ਜ਼ਿੰਦਾ ਕਰ ਦਿਓ, ਤੁਰਕਨ ਤੇ ਪਗ ਏਕ ਨਾ ਭਇਓ,
ਗੁਰੂ ਨੇ ਤੁਹਾਡੇ ਗੁਰੂ ਦੇ ਪੁੱਤਰ ਨੇ ਉਹਨੇ ਉਸੇ ਵਕਤ ਉਹਨੂੰ ਜਿਉਂਦਾ ਕਰ ਦਿੱਤਾ ਹੈ, ਔਰ ਉਹ ਭੇਜ ਕੇ ਤੁਹਾਡੇ ਕੋਲ ਤੁਹਾਨੂੰ ਲੱਜਤ ਕਰ ਦਿੱਤਾ ਹੈ।
ਇਤਿਹਾਸਕ ਬੋਸ਼ਾ ਬਖਾਨਾ,
ਉਹਨਾਂ ਨੇ ਤਾਂ ਪੂਰਾ ਬਣਾ ਕੇ ਭੇਜ ਦਿੱਤਾ ਪਰ ਤੁਹਾਡੇ ਤੁਰਕਾਂ ਕੋਲ ਇੱਕ ਲੱਤ ਵੀ ਨਹੀਂ ਜੋੜੀ ਗਈ, ਇੱਕ ਲੱਤ ਵੀ ਪੂਰੀ ਸਾਬਤ ਨਹੀਂ ਹੋ ਸਕੀ, ਬਾਕੀ ਦਾ ਤਾਂ ਕੀ ਜਿਉਂਦਾ ਕਰਨਾ ਸੀ।
ਕਾਜੀ ਲੱਜਤ ਮੂਡ ਮਾਨਾ,
ਕਾਜੀ ਨੂੰ ਥਾਂ ਵੇਲ ਨਾ ਦੇਵੇ ਜ਼ਮੀਨ ਵੀ ਜਿਹਦੇ ਚ ਗਰਕ ਹੋ ਜਾਏ, ਉਹ ਬੜਾ ਸ਼ਰਮਿੰਦਾ ਹੋਇਆ, ਕਾਜੀ ਬੜਾ ਲੱਜਤ ਹੋਇਆ।
ਨਿਮਰ ਨਾਰ ਕਰ ਬਾਕ ਨਾ ਆਵਾ,
ਧੋਣ ਨੀਵੀਂ ਕਰ ਲਈ। ਬਾਬਾ ਰਾਮ ਰਾਏ ਜੀ ਨੇ ਵੀ ਨੀਤੀ ਖੇਡੀ, ਜਿਹੜਾ ਸਾਰਿਆਂ ਕਾਜੀਆਂ ਚੋਂ ਸਭ ਤੋਂ ਵੱਡਾ ਸੀ ਨਾ ਮੁਖੀਆ, ਉਹਨੂੰ ਹੀ ਪਹਿਲਾਂ ਕਾਣਾ ਕੀਤਾ ਵੀ ਉਹ ਬੋਲਣ ਜੋਗਾ ਨਾ ਰਹੇ, ਜਦੋਂ ਸਭਾ ਵਿਚ ਅਸੀਂ ਆਇਆ ਕਰੀ ਆਪੇ ਹੀ ਸਿਰ ਨੀਵਾਂ ਕਰਕੇ ਬਹਿ ਜਾਇਆ ਕਰੇਗਾ, ਇਹ ਵੀ ਬਾਬਾ ਰਾਮ ਰਾਏ ਜੀ ਦੀ ਨੀਤੀ ਸੀ। ਉਸ ਨੀਤੀ ਦੇ ਨਾਲ ਸਭ ਤੋਂ ਵੱਡੇ ਕਾਜੀ ਨੂੰ ਪਹਿਲਾਂ ਦਬਾ ਲਿਆ,
ਨਿਮਰ ਨਾਰ ਕਰ ਬਾਕ ਨਾ ਆਵਾ,
ਹੁਣ ਨੀਵੀਂ ਕਰਕੇ ਬਹਿ ਗਿਆ ਕਾਜੀ, ਬੋਲ ਨਹੀਂ ਆਉਂਦਾ।
ਅਚਰਜ ਸ਼ਬਾ ਸ਼ਾ ਬਿਸਮਾਵਾ,
ਸਾਰੀ ਸਭਾ ਹੈਰਾਨ ਹੋ ਗਈ।
ਅਜ਼ਮਤ ਮਾ ਜਾਨ ਕੈ ਮੌਨ, ਤੁਰਕ ਸਕੈ ਸਤਗੁਰ ਕੋ ਭੌਣ,
ਕਹਿੰਦੇ ਅਜਮਤ ਜਾਣ ਕੇ ਚੁੱਪ ਕਰ ਗਏ, ਕਹਿੰਦੇ ਕੌਣ ਤਰਕ ਕਰ ਸਕਦਾ ਸਤਗੁਰਾਂ ਤੇ, ਗੁਰੂ ਘਰ ਤੇ ਤਰਕ ਕੌਣ ਕਰ ਸਕਦਾ, ਕਿਉਂਕਿ ਸਤਗੁਰਾਂ ਦਾ ਘਰ ਪੂਰਨ ਘਰ ਹੈ। ਬਾਬਾ ਰਾਮ ਰਾਏ ਜੀ ਹੋਰ ਵੀ ਕੁਝ ਕਰਾਮਾਤਾਂ ਅਜਮਤਾਂ ਵਿਖਾ ਰਹੇ ਨੇ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿਚ ਸਰਵਣ ਕਰੋਗੇ।